ਹੁਣ ਗੁਰਬਾਣੀ ਤੇ ਪੜ੍ਹ ਦਿਓ, ਪਾਠ ਤੇ ਤੁਸੀਂ ਕਰ ਦਿਓ, ਪਰ ਸਦਕੇ ਜਾਵਾਂ ਉਸ ਪਰਮਾਤਮਾ ਦੇ ਵਿਚਾਰ ਪੈਦਾ ਨਹੀਂ ਹੁੰਦੇ, ਉਸ ਅਕਾਲ ਪੁਰਖ ਦੀ ਖਿਆਲ ਨਹੀਂ ਅੰਦਰ ਪੈਦਾ ਹੁੰਦੀ। ਸਾਡੇ ਅੰਦਰ ਤਾਂ ਖਿਆਲ ਕਾਹਦੇ ਪੈਦਾ ਹੁੰਦੇ, ਸੰਸਾਰ ਦੀਆਂ ਮੰਗਾਂ ਪੈਦਾ ਹੁੰਦੀਆਂ, ਪਦਾਰਥਾਂ ਦੀ ਖਿੱਚ ਪੈਦਾ ਹੁੰਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ ਮੈਂ ਕਰਮਹੀਨ ਕੁੜਿਆਰ, ਜਦੋਂ ਮੇਰੇ ਅੰਦਰ ਬ੍ਰਹਮ ਦੀ ਵਿਚਾਰ ਚੱਲੀ, ਉਸ ਬ੍ਰਹਮ ਦੀ ਵਿਚਾਰ ਨੇ ਪਰਮਾਤਮਾ ਦੇ ਖਿਆਲਾਂ ਨੇ ਮੈਨੂੰ ਦੱਸਿਆ ਕਿ ਤੂੰ ਤਾਂ ਸੰਸਾਰ ਦੇ ਪਦਾਰਥਾਂ ਦਾ ਹੀ ਵਪਾਰ ਕਰੀ ਜਾਂਦੀ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿੱਘੀ ਜੀ ਗੋਦ ਆਨੰਦ ਮਨ ਜੀ ਗੁਰੂ ਰੂਪ ਪਿਆਰੀ ਸਤਸੰਗਤ ਜੀ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਜੀ ਵੱਡੇ ਭਾਗ ਨੇ, ਉਸ ਅਕਾਲ ਪੁਰਖ ਦੀ ਰਹਿਮਤ ਹੈ ਜੋ ਕਿ ਸਾਨੂੰ ਸੋਹਣਾ ਤੇ ਸੁਹਾਵਾ ਸਮਾਂ ਪ੍ਰਾਪਤ ਹੁੰਦਾ ਹੈ, ਜਿਸ ਸਮੇਂ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀ ਸੋਝੀ ਲੈਂਦੇ, ਆਪਣੇ ਬਾਰੇ ਜਾਣਕਾਰੀ ਲੈਂਦੇ ਹਾਂ ਕਿ ਅਸੀਂ ਕਿੱਥੋਂ ਆਏ ਹਾਂ ਤੇ ਕਿੱਥੇ ਜਾਣਾ ਹੈ। ਇਹ ਸਾਨੂੰ ਜਾਣਕਾਰੀ ਮਿਲਦੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ, ਔਰ ਇਹਦੇ ਨਾਲ ਉੱਤਮ ਭਾਗ ਕਿਹੜੇ ਹੋ ਸਕਦੇ ਆ ਕਿ ਸਾਨੂੰ ਉਸ ਪਰਮਾਤਮਾ ਦੀ ਬਖਸ਼ਿਸ਼ ਸਦਕਾ ਗੁਰੂ ਚਰਨਾਂ ਵਿੱਚ ਬੈਠਣ ਦਾ ਮੌਕਾ ਮਿਲਦਾ ਹੈ, ਗੁਰੂ ਚਰਨਾਂ ਵਿੱਚ ਜੁੜਨ ਦਾ ਮੌਕਾ ਮਿਲਦਾ ਹੈ। ਕਿਉਂਕਿ ਆਪਾਂ ਪੰਕਤੀ ਪੜ੍ਹਦੇ ਹਾਂ, ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਤੇ ਮਨ ਜਿਹੜਾ ਹੈ ਇਸਦੀ ਪੁਕਾਰ ਹੈ ਕਿ ਉਸ ਪਰਮਾਤਮਾ ਨੇ ਤਰਸ ਕੀਤਾ ਮੇਰੇ ਤੇ ਰਹਿਮਤ ਕੀਤੀ ਹੈ, ਐਸੀ ਬਖਸ਼ਿਸ਼ ਕੀਤੀ ਹੈ ਕਿ ਮੈਨੂੰ ਉਹ ਜਨਮ ਦਿੱਤਾ ਹੈ, ਜਿਸ ਜਨਮ ਅੰਦਰ ਪਹੁੰਚ ਕੇ ਤੇ ਮੈਨੂੰ ਗੁਰੂ ਦੀ ਪ੍ਰਾਪਤੀ ਹੋਈ ਹੈ। ਇਹ ਮਨ ਕਦੋਂ ਦਾ ਘਰੋਂ ਨਿਕਲਿਆ ਹੈ, ਕਿੰਨੇ ਸਰੀਜਾਂ ਵਿੱਚ ਜਾਂਦਾ ਰਿਹਾ ਹੈ, ਪਰ ਇਸ ਮਨ ਨੂੰ ਕਿਤੇ ਗੁਰੂ ਨਹੀਂ ਮਿਲਿਆ, ਕਿਤੇ ਕੋਈ ਸਮਝਾਉਣ ਵਾਲਾ ਨਹੀਂ ਮਿਲਿਆ, ਕਿਤੇ ਕੋਈ ਰਾਹ ਦਿਖਾਉਣ ਵਾਲਾ ਨਹੀਂ ਮਿਲਿਆ। ਜਦੋਂ ਵੱਡੇ ਭਾਗ ਹੋਏ, ਜਦੋਂ ਉਸ ਪਰਮਾਤਮਾ ਦੀ ਰਹਿਮਤ ਹੋਈ ਤੇ ਮਾਨਸ ਦਾ ਸਰੀਰ ਪ੍ਰਾਪਤ ਹੋਇਆ, ਤੇ ਵਿਚਾਰ ਕਰਨਾ 84 ਜੋਨ ਸਬਾਈ ਮਾਨਸ ਕਹੋ ਪ੍ਰਭ ਦੀ ਵਡਿਆਈ, 84 ਲੱਖ ਜੂਨ ਪਰਮਾਤਮਾ ਨੇ ਪੈਦਾ ਕੀਤੀ ਹੈ, ਪਰ ਮਾਨਸ ਸਰੀਰ ਅੰਦਰ ਇਹ ਵਡਿਆਈ ਹੈ ਕਿ ਮਨਾ ਜਦੋਂ ਤੈਨੂੰ ਇਹ ਸਰੀਰ ਪ੍ਰਾਪਤ ਹੋਵੇਗਾ, ਇਹ ਸਰੀਰ ਮਿਲੇਗਾ, ਇਸ ਸਰੀਰ ਵਿੱਚ ਬੈਠਾ ਤੂੰ ਗੁਰੂ ਦਾ ਪੱਲਾ ਪਕੜ ਸਕਦਾ, ਇਸ ਸਰੀਰ ਵਿੱਚ ਬੈਠਾ ਤੂੰ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਸਕਦਾ ਹੈ, ਔਰ ਇਸ ਸਰੀਰ ਵਿੱਚ ਬੈਠਾ ਗੁਰੂ ਦੇ ਮਾਰਗ ਤੇ ਚੱਲ ਕੇ ਤੂੰ ਵਾਪਸ ਆਪਣੇ ਉਸ ਰੂਪ ਚ ਪਹੁੰਚ ਸਕਦਾ ਹੈ, ਵਾਪਸ ਆਪਣੇ ਆਪ ਨੂੰ ਉੱਥੇ ਲਿਜਾ ਸਕਦਾ ਜਿੱਥੋਂ ਤੂੰ ਆਇਆ ਹੈ। ਸੋ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਪਰ ਵਿਚਾਰ ਕਰੀਏ, ਗੁਰਬਾਣੀ ਆਪਾਂ ਪੜ੍ਹਦੇ ਹਾਂ ਵਿਚਾਰ ਨਹੀਂ ਕਰਦੇ, ਜਿੰਨਾ ਚਿਰ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਨਹੀਂ ਕਰਾਂਗੇ, ਭੋਲਿਓ ਸਾਡੇ ਪੱਲੇ ਕੁਛ ਨਹੀਂ ਪਏਗਾ। ਗੁਰੂ ਸਾਹਿਬਾਂ ਬੜੀ ਪਿਆਰ ਦੇ ਨਾਲ ਸਮਝਾਉਣ ਲੱਗੇ, ਧੰਨ ਗੁਰੂ ਨਾਨਕ ਪਾਤਸ਼ਾਹ ਆਪ ਜੀ ਨੂੰ ਦੱਸਣ ਲੱਗੇ, ਕਹਿੰਦੇ ਭੋਲਿਆ ਮਨਾ ਕਦੀ ਜ਼ਿੰਦਗੀ 'ਚ ਵਿਚਾਰ ਕਰਿਆ ਕਰ, ਕੈਸੀ ਵਿਚਾਰ ਕਰ। 356 ਅੰਗ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਦੱਸਣ ਲੱਗੇ, ਕਹਿੰਦੇ ਮਨ ਚਾਹੁੰਦਾ ਤੇ ਹੈ ਪਰ ਕਦੀ ਵਿਚਾਰ ਕਰੇ ਤੈਨੂੰ ਪਤਾ ਲੱਗੇ ਕਿ ਮੇਰੇ ਕੋਲ ਗਲਤੀ ਕੀ ਹੋ ਰਹੀ ਹੈ, ਕੈਸੀ ਗਲਤੀ ਹੋ ਰਹੀ ਹੈ। ਕਹਿੰਦੇ ਏਕ ਨਾ ਭਰੀਆ ਗੁਣ ਕਰ ਧੋਵਾ, ਦੇਖੋ ਪੜ੍ਹਨਾ ਬੜੇ ਲਹਿਜੇ ਦੇ ਨਾਲ ਹੈ ਗੁਰਬਾਣੀ ਨੂੰ, ਕਹਿੰਦੇ ਏਕ ਨਾ ਕੀ ਲਿਖਿਆ ਪਹਿਲਾਂ, ਏਕ ਨਾ ਭਰੀਆ ਗੁਣ ਕਰ ਧੋਵਾ। ਕਹਿੰਦੇ ਇਸ ਮਨ ਦੀ, ਇਸ ਆਤਮਾ ਦੀ ਆਵਾਜ਼ ਹੈ, ਜਿਸ ਇਸ ਆਤਮਾ ਨੇ ਮਨ ਨੇ ਆਪਣੇ ਆਪ ਨੂੰ ਦੇਖਿਆ ਤੇ ਕੀ ਵੇਖਿਆ, ਏਕ ਨਾ, ਕਹਿੰਦੇ ਕੋਈ ਇੱਕ ਔਗਣ ਨਹੀਂ ਹੈ ਮੇਰਾ, ਭਰੀਆ ਮੈਂ ਤੇ ਔਗੁਣਾਂ ਨਾਲ ਭਰੀ ਪਈ ਹਾਂ। ਏਕ ਨਾ ਭਰੀਆ ਔਗੁਣਾਂ ਨਾਲ ਭਰੀ ਪਈ, ਬੜੇ ਔਗੁਣ ਨੇ ਮੇਰੇ, ਗੁਣ ਕਰ ਧੋਵਾਂ। ਜੇ ਕਿਤੇ ਕੋਈ ਇੱਕ ਅੱਧਾ ਔਗੁਣ ਹੁੰਦਾ, ਕੋਈ ਇੱਕ ਅੱਧਾ ਔਗੁਣ ਹੁੰਦਾ ਤਾਂ ਮੈਂ ਕੋਈ ਗੁਣ ਕਰਕੇ ਧੋ ਲੈਂਦੀ, ਪਰ ਮੈਂ ਕਰਾਂ ਕੀ? ਕੋਈ ਇੱਕ ਅੱਧਾ ਮੇਰਾ ਔਗਣ ਨਹੀਂ ਹੈ, ਮੈਂ ਤੇ ਔਗਣਾਂ ਨਾਲ ਭਰੀ ਪਈ ਹਾਂ। ਹੁਣ ਇੰਨੇ ਔਗਣਾਂ ਨੂੰ ਮੈਂ ਇੱਕ ਅੱਧੇ ਗੁਣ ਦੇ ਨਾਲ ਧੋ ਨਹੀਂ ਸਕਦੀ। ਫਿਰ ਮਨ ਚ ਵਿਚਾਰ ਪੈਦਾ ਹੋਈ ਵੀ ਔਗਣ ਹੋਏ ਕਿੱਥੇ ਮੇਰੇ ਕੋਲ, ਇਹ ਕਿੱਦਾਂ ਮੇਰੇ ਔਗਣ ਬਣੇ, ਕਿਹੜੀਆਂ ਗਲਤੀਆਂ ਮੈਂ ਕਰ ਬੈਠੀ। ਤੇ ਅਗਲੀ ਪੰਕਤੀ ਪੜ੍ਹਿਓ, ਮੇਰਾ ਸੌ ਜਾਗੇ ਹਉ ਨਿਸ ਭਰ ਸੋਵਾ। ਵਿਚਾਰ ਕਰਨਾ, ਮੇਰਾ ਸੌ ਜਾਗੇ। ਹੁਣ ਆਤਮਾ ਨੂੰ ਸਮਝ ਲੱਗੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਕਿ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਮੇਰਾ ਖਸਮ ਹੈ, ਜਿਹੜਾ ਮੇਰਾ ਮਾਲਕ ਹੈ, ਜਿਹੜਾ ਮੇਰਾ ਪਤੀ ਹੈ, ਮੇਰਾ ਸੌ ਜਾਗੇ। ਕਹਿੰਦੇ ਉਹ ਜਾਗਰੂਕ ਹੈ, ਉਹ ਜਾਗਦਾ ਹੈ। ਕਹਿੰਦਾ ਭਾਵ ਜਾਗਣਾ ਭਾਵ ਕੀ, ਸਭ ਕੁਛ ਜਾਣਦਾ ਹੈ। ਕਦੀ ਦੇਖਿਓ ਆਪਾਂ ਘਰ ਵਿੱਚ ਬੈਠੇ ਹੁੰਦੇ ਹਾਂ, ਉਹ ਬੱਚਾ ਗਲਤੀ ਕਰਦਾ ਤੇ ਆਪਾਂ ਵੇਖ ਲੈਂਦੇ ਹਾਂ, ਤਾਂ ਆਪਾਂ ਬੱਚੇ ਨੂੰ ਪਤਾ ਕਹਿੰਦੇ, ਪੁੱਤਰਾ ਮੈਂ ਕੁਛ ਸੋਚਾ ਨਹੀਂ ਗਿਆ, ਮੈਂ ਜਾਗਦਾ। ਇਹਦਾ ਮਤਲਬ ਤੇਰੀ ਗਲਤੀ ਦਾ ਮੈਨੂੰ ਪਤਾ ਹੈ। ਤੇ ਗੁਰੂ ਸਾਹਿਬ ਸਮਝਾਉਣ ਲੱਗੇ, ਇਹ ਮਨ ਜਿੰਨੀਆਂ ਗਲਤੀਆਂ ਕਰਦਾ ਸਾਰੀਆਂ ਗਲਤੀਆਂ ਦਾ ਪਰਮਾਤਮਾ ਨੂੰ ਪਤਾ ਹੈ, ਟੁੱਕ ਜਾਗਦਾ ਹੈ। ਮੇਰਾ ਸਹੁ ਜਾਗੇ, ਕਹਿੰਦੇ ਮੇਰਾ ਮਾਲਕ ਮੇਰਾ ਪਰਮਾਤਮਾ ਜਾਗਦਾ ਹੈ। ਹਉ ਨਿਸ ਭਰ ਸੋਵਾ, ਨਿਸ ਦਾ ਪਾਉਂਦਾ ਰਾਤ, ਕਿਹੜੀ ਰਾਤ? ਆੜੀ ਹੁਣ ਰਾਤ ਪਈ ਹੈ, ਦਿਨ ਚੜ ਗਿਆ, ਇਸ ਰਾਤ ਦੀ ਗੱਲ ਨਹੀਂ ਕੀਤੀ। ਗੁਰਬਾਣੀ ਚ ਵਿਚਾਰ ਕੇ ਦੇਖਣਾ, ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਪੁਰਾਣੀ ਤੂੰ ਆਇਆ ਲਾਹਾਂ ਲੈਣ, ਪੁਰਾਣੀ ਤੂੰ ਆਇਆ ਲਾਹਾਂ ਲੈਣ, ਲੱਗਾ ਕਿ ਤੂੰ ਕੁਫਕੜੇ, ਸਭ ਮੁਕਦੀ ਚੱਲੀ ਰਹਿਣ। ਕਹਿੰਦੇ ਹੀ ਪੁਰਾਣੀ, ਪੁਰਾਣੀ ਦਾ ਭਾਵ ਪੁਰਾਣ ਸੁਆਸ। ਕਹਿੰਦੇ ਮਨਾ, ਇਸ ਸਰੀਰ ਅੰਦਰ ਤੇ ਤੈਨੂੰ ਸਵਾਸ ਮਿਲਿਆ ਨਾ, ਇਹ ਪਤਾ ਕਦ ਲਈ ਮਿਲੇ? ਇਹਨਾਂ ਸਵਾਸਾਂ ਚ ਲਾਹਾ ਲੈਣ ਆਇਆ। ਕਦਾ ਲਾਹਾ ਲੈਣ ਆਇਆ? ਜਨਮੋਂ ਜਨਮ ਬਤੀਤ ਹੋ ਗਏ ਤੈਨੂੰ ਆਪਣੇ ਘਰੋਂ ਆਏ ਨੂੰ, ਜਨਮੋਂ ਜਨਮ ਬਤੀਤ ਹੋ ਗਏ ਤੈਨੂੰ ਆਪਣੇ ਅਸਲੀ ਰੂਪ ਚੋਂ ਬਾਹਰ ਆਏ। ਹੁਣ ਤੂੰ ਇੱਥੇ ਲਾਹਾ ਲੈਣ ਆਇਆ, ਇਹ ਸਰੀਰ ਤੈਨੂੰ ਮਿਲਿਆ, ਇਹ ਸਮਾਂ ਤੈਨੂੰ ਮਿਲਿਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ। ਕੁਫਕੜੇ ਕਿਹਨੂੰ ਕਹਿੰਦੇ ਆ? ਜਿਹਦੇ ਵਿੱਚੋਂ ਕੋਈ ਫਾਇਦਾ ਨਾ ਹੋਵੇ, ਜਿਹਚੋਂ ਕੋਈ ਰਸ ਨਾ ਆਵੇ, ਉਸ ਕੰਮ ਨੂੰ ਕੀ ਕਹੀਦਾ? ਕੁਫਕੜੇ, ਕਿਸੇ ਕੰਮ ਦਾ ਨਹੀਂ ਹੈ। ਕਹਿੰਦਾ ਲੱਗਾ ਕਿਤ ਕੁਫਕੜੇ, ਸਭ ਮੁੱਕਦੀ ਚੱਲੀ ਤੇ ਰਹਿਣ, ਰਹਿਣ ਦਾ ਭਾਵ ਰਾਤ, ਰਾਤ ਦਾ ਭਾਵ ਜੀਵਨ। ਕਹਿੰਦੇ ਮਨਾ, ਅੜ ਤੈਨੂੰ ਜੀਵਨ ਮਿਲਿਆ ਸੀ ਨਾ ਲਾਹਾ ਲੈਣ ਲਈ, ਜਿਹੜਾ ਸਮਾਂ ਤੈਨੂੰ ਮਿਲਿਆ ਸੀ ਨਾ ਲਾਹਾ ਲੈਣ ਲਈ, ਕਹਿੰਦੇ ਤੂੰ ਮਾੜਿਆਂ ਕੰਮਾਂ 'ਚ ਲੱਗਾ ਹੈ, ਉਹ ਰਾਤ ਮੁੱਕ ਚੱਲੀ ਹੈ, ਉਹ ਸਮਾਂ ਮੁੱਕ ਚੱਲਿਆ, ਉਹ ਜੀਵਨ ਮੁੱਕ ਚੱਲਿਆ, ਰਾਤ ਜੀਵਨ ਨੂੰ ਕਹਿੰਦੇ ਆ। ਤੇ ਗੁਰੂ ਸਾਹਿਬ ਕੀ ਕਹਿਣ ਲੱਗੇ? ਕਹਿਣ ਲੱਗੇ ਮੇਰਾ ਸੌ ਜਾਗੇ ਹਉ ਨਿਸ ਭਰ ਸੋਵਾਂ। ਨਿਸ ਦਾ ਭਾਵ ਰਾਤ, ਰਾਤ ਦਾ ਭਾਵ ਜੀਵਨ। ਹੁਣ ਧਿਆਨ ਦੇਣਾ, ਕਿਹੜਾ ਜੀਵਨ? ਕਿਹੜੇ ਜੀਵਨ ਦੀ ਗੱਲ ਕੀਤੀ ਸੌਣ ਦੀ? ਇੱਥੇ ਮਨੁੱਖੀ ਜੀਵਨ ਦੀ ਗੱਲ ਨਹੀਂ ਕੀਤੀ, ਇੱਥੇ ਇਕੱਲੀ ਮਨੁੱਖੀ ਜੀਵਨ ਦੀ ਗੱਲ ਨਹੀਂ ਕੀਤੀ ਇੱਥੇ, ਠੀਕ ਹੈ। ਮੇਰਾ ਸੌ ਜਾਗੇ ਹਉ ਨਿਸ ਭਰ ਸੋਵਾਂ, ਇਹ ਆਤਮਾ ਕਹਿੰਦੀ। ਕਹਿੰਦੀ ਜਦੋਂ ਦੀ ਮੈਂ ਉਸ ਪਰਮਾਤਮਾ ਤੋਂ ਵਿਛੜੀ ਹਾਂ ਨਾ, ਤੇ ਸਰੀਰਾਂ 'ਚ ਵਿਚਰਦੀ ਆਉਣ ਲਈ ਹੈ, ਮੈਨੂੰ ਇੱਕ ਜੀਵਨ ਮਿਲਿਆ ਹੈ। ਹੁਣ ਧਿਆਨ ਦੇਣਾ ਜਰਾ ਆਪ ਜੀ, ਇੱਕ ਇਨਸਾਨ ਦਾ ਜੀਵਨ ਹੈ, ਉਹ ਇੱਕ ਘਰ ਵਿੱਚ 2 ਸਾਲ ਕਿਰਾਏ 'ਤੇ ਰਹਿੰਦਾ, ਦੂਜੇ ਘਰ 'ਚ 3 ਸਾਲ ਰਹਿੰਦਾ, ਕਿਸੇ 'ਚ 4 ਸਾਲ ਰਹਿੰਦਾ, ਕਿਸੇ 'ਚ 10 ਸਾਲ ਰਹਿੰਦਾ, ਪਰ ਜੀਵਨ ਤਾਂ ਉਸੇ ਦਾ ਹੀ ਹੈ ਨਾ, ਕਿਰਾਏ ਦੇ ਘਰ ਹੀ ਬਦਲਣ ਡਿਆ। ਸੋ ਧਿਆਨ ਦੇਣਾ, ਜੀਵਨ ਮਨ ਦਾ ਹੈ, ਇਹ ਕਿਰਾਏ ਦੇ ਘਰ ਨੇ ਜਿਹੜੇ ਬਦਲਦਾ ਰਹਿੰਦਾ, ਕਦੀ ਕੁੱਤੇ ਦੇ ਸੀਚ ਚਲਾ ਗਿਆ, ਕਦੀ ਡੰਗਰ ਦੇ ਸੀਚ ਚਲਾ ਗਿਆ, ਕਦੀ ਮਨੁੱਖ ਦੇ ਸੀਚ ਆ ਗਿਆ, ਇਹ ਘਰ ਨੇ, ਕਿਰਾਏ ਦੀ ਕੋਠੜੀ ਹੈ। ਤੇ ਗੁਰੂ ਸਾਹਿਬ ਕੀ ਕਹਿਣ ਲੱਗੇ? ਕਹਿੰਦੇ ਮੇਰਾ ਸਹੁ ਜਾਗੇ ਹੁਣ ਨਿਸ ਭਰ ਸੋਵਾਂ। ਕਹਿੰਦੇ ਵੀ ਕਿੰਨਾ ਚਿਰ ਹੋ ਗਿਆ ਮੈਨੂੰ ਘਰੋਂ ਨਿਕਲਿਆ ਨੂੰ, ਜਿਹੜਾ ਮੇਰੀ ਜ਼ਿੰਦਗੀ ਹੈ, ਜਿੰਨੀ ਮੈਂ ਜ਼ਿੰਦਗੀ ਪਿਛਲੇ ਜੰਮ 'ਚ ਬਤੀਤ ਕੀਤੀ ਹੈ, ਕਿਰਾਏ ਦੇ ਘਰਾਂ 'ਚ ਬਤੀਤ ਕੀਤੀ ਹੈ ਨਾ, ਮੈਂ ਉੱਥੇ ਰਹਿੰਦੀ ਰਹੀ ਤੇ ਪਰਮਾਤਮਾ ਮੇਰਾ ਜਾਗਦਾ ਸੀ, ਖਸਮ ਮੇਰਾ ਜਾਗਦਾ ਸੀ, ਉਹਨੂੰ ਸਭ ਕੁਛ ਪਤਾ ਸੀ। ਹੁਣ ਨਿਸ ਭਰ ਸੋਵਾਂ, ਮੈਂ ਸਾਰੀ ਜ਼ਿੰਦਗੀ ਸੁੱਤੀ ਰਹੀ। ਕਹਿੰਦਾ ਪਾ ਮੈਂ ਸਾਰੀ ਜ਼ਿੰਦਗੀ ਮੋਹ 'ਚ ਫਸੀ ਰਹੀ, ਆ ਸੋਣਾ ਆ, ਠੀਕ ਹੈ। ਤੁਸੀਂ ਕਦੀ ਦੇਖਿਓ ਕੋਈ ਇਨਸਾਨ ਤੁਹਾਡਾ ਰਿਸ਼ਤਾ ਹੈ ਆਪਸ ਚ, ਭਰਾ ਭਰਾ ਦਾ ਰਿਸ਼ਤਾ ਹੈ, ਭਰਾ ਭਰਾ ਲੜ ਪਏ, ਭਰਾ ਭਰਾ ਲੜ ਪਏ। ਜਦੋਂ ਭਰਾ ਭਰਾ ਲੜ ਪਏ ਨਾ, ਦੋ ਚਾਰ ਦਸ ਸਾਲ ਲੰਘੇ, ਦਸਾਂ ਸਾਲਾਂ ਬਾਅਦ ਛੋਟਾ ਭਰਾ ਕਿਸੇ ਨੂੰ ਪੁੱਛਦਾ ਹੈ ਵੀ ਯਾਰ ਮੇਰੇ ਵੱਡੇ ਭਰਾ ਨੇ ਲੜਾਈ ਮੇਰੇ ਨਾਲ ਤਾਂ ਕੀਤੀ ਸੀਗੀ ਵੀ ਆ ਪੈਲੀ ਪਿੱਛੇ, ਤੇ ਕਿਸੇ ਨੇ ਸਮਝਾਇਆ ਤੂੰ ਕਮਲਾ ਵੱਡੇ ਭਰਾ ਦੀ ਗਲਤੀ ਨਹੀਂ ਹੈ, ਪਿਤਾ ਜੀ ਲਿਖ ਕੇ ਦੇ ਗਏ ਇੱਦਾਂ ਹੀ, ਤਾਂ ਉਹਨੇ ਉਹ ਪੈਲੀ ਲਈ ਹੈ, ਤੂੰ ਐਵੇਂ ਲੜੀ ਜਾਂਦਾ। ਹੁਣ ਛੋਟਾ ਪਛਤਾਉਂਦਾ ਹੈ ਵੀ ਯਾਰ ਮੈਂ ਐਵੇਂ ਲੜੀ ਗਿਆ, ਮੈਨੂੰ ਦੱਸਿਆ ਹੀ ਨਹੀਂ ਕਿਸੇ ਨੇ, ਮੈਨੂੰ ਪਤਾ ਹੀ ਨਹੀਂ ਸੀ, ਮੈਂ ਕਿਹਾ ਕਬਜ਼ਾ ਕਰਕੇ ਬੈਠਾ। ਕਹਿੰਦੇ ਨਹੀਂ ਭਾਈ, ਪਿਤਾ ਜੀ ਨੇ ਦਿੱਤੀ ਪੈਲੀ, ਉਹਨੂੰ ਕਬਜ਼ਾ ਨਹੀਂ ਕੀਤਾ ਉਹਨੇ, ਪਿਤਾ ਜੀ ਕਹਿ ਗਏ ਵੀ ਇਹ ਪੈਲੀ ਤੇਰੀ ਹੈ। ਜਦੋਂ ਸਮਝ ਲੱਗੀ ਤੇ ਛੋਟਾ ਵੱਡੇ ਕੋਲੋਂ ਮਾਫੀ ਮੰਗਦਾ, ਕਹਿੰਦਾ ਵੀਰ ਜੀ ਮੈਨੂੰ ਮਾਫ਼ ਕਰ ਦਿਓ, ਮੈਨੂੰ ਪਤਾ ਨਹੀਂ ਲੱਗਾ, ਹੁਣ ਮੈਨੂੰ ਪਤਾ ਲੱਗਾ, ਦੱਸਿਆ ਫਲਾਣੇ ਸੋਹਣੇ। ਹੁਣ ਵੱਡਾ ਕੀ ਕਹਿੰਦਾ, ਤੇਰੀ ਅੱਖ ਖੁੱਲ ਗਈ, ਤੈਨੂੰ ਜਾਗ ਆ ਗਈ, ਤੂੰ ਸੁੱਤਾ ਹੀ ਰਿਹਾ ਇੰਨਾ ਸਾਲ। ਇਹ ਤਾਂ ਮਤਲਬ ਕਿਸੇ ਗੱਲ ਦੀ ਨਾ ਸਮਝ ਲੱਗੇ ਕੀ ਕਹੀਦਾ, ਸੁੱਤਾ ਪਿਆ। ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਮੇਰਾ ਸੌ ਜਾਗੇ ਆਉ ਦਿਸ ਪਰਸੋਵਾਂ। ਕਹਿੰਦੇ ਇੰਨੇ ਜਨਮ ਬਤੀਤ ਹੋ ਗਏ, ਪਰਮਾਤਮਾ ਤੇ ਜਾਗਦਾ ਸੀ ਪਰ ਮੈਨੂੰ ਪਰਮਾਤਮਾ ਦੀ ਸੋਝ ਹੀ ਨਹੀਂ ਆਈ, ਸੁੱਤਿਆਂ ਤੋਂ ਹੀ ਬਤੀਤ ਹੋ ਗਿਆ। ਇਹਦਾ ਮਤਲਬ ਹੁਣ ਧਿਆਨ ਨਾਲ ਪੜਿਓ, ਇਹ ਦੋ ਵਾਰੀ ਪੰਕਤੀ ਆਉਣੀ ਹੈ। ਫਿਰ ਅੱਗੇ ਗੁਰੂ ਜੀ ਕਹਿੰਦੇ, ਕਹਿੰਦੇ ਇਉਂ ਕਿਉਂ ਕੰਤ ਪਿਆਰੀ ਹੋਵਾਂ, ਇਉਂ ਕਿਉਂ ਕੰਤ ਪਿਆਰੀ ਹੋਵਾਂ। ਹੁਣ ਇਉਂ ਕਿਉਂ ਕੀ ਮਤਲਬ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਜੇ ਮੈਂ ਇੱਦਾਂ ਹੀ ਸੁੱਤੀ ਰਹੀ, ਜੇ ਮੈਂ ਇੱਦਾਂ ਹੀ ਬੇਹੋਸ਼ ਪਈ ਰਹੀ, ਹੁਣ ਮਨੁੱਖ ਦਾ ਮੈਨੂੰ ਜਨਮ ਮਿਲਿਆ, ਹੁਣ ਮੈਂ ਇੱਕ ਨਵਾਂ ਘਰ ਲਿਆ, ਜੀਵਨ ਮਨ ਦਾ ਹੈ, ਜੀਵਨ ਆਤਮਾ ਦਾ ਹੈ। ਆਤਮਾ ਕਹਿੰਦੀ ਮੈਂ ਇੱਕ ਨਵਾਂ ਘਰ ਲਿਆ ਹੈ ਕਿਰਾਏ ਤੇ, ਇਹ ਕਿਰਾਏ ਤੇ ਘਰ ਮਿਲਿਆ ਪਰ ਇਹ ਘਰ ਬੜਾ ਸੁੰਦਰ ਹੈ, ਘਰ ਬੜਾ ਸੋਹਣਾ ਹੈ, ਔਰ ਇਸ ਘਰ ਦੇ ਵਿੱਚ ਹਰ ਇੱਕ ਫੈਸਿਲਿਟੀ ਹੈ, ਹਰ ਇੱਕ ਸੁਵਿਧਾ ਹੈ। ਮਨੁੱਖ ਜੀਵਨ ਦੇ ਅੰਦਰ ਸੁਵਿਧਾ ਹੈ, ਕੈਸੀ ਸੁਵਿਧਾ ਹੈ ਕਿ ਮਨੁੱਖ ਜੀਵਨ ਦੇ ਅੰਦਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਸਕਦੇ ਹਾਂ, ਗੁਰੂ ਚਰਨਾਂ ਨਾਲ ਜੁੜ ਕੇ ਆਪਣੀ ਸੋਝੀ ਲੈ ਸਕਦੇ ਹਾਂ, ਆਪਣੇ ਆਪ ਨੂੰ ਜਗਾ ਸਕਦੇ ਹਾਂ, ਵਕਤ ਸੰਭਾਲ ਸਕਦੇ ਹਾਂ। ਕਿਉਂਕਿ ਜਿਹਨਾਂ ਜਾਮੇ 'ਚ ਸੋਝੀ ਨਹੀਂ ਹੈ ਉੱਥੇ ਅਸੀਂ ਸਾਂਭਣਾ ਕੀ ਹੈ, ਜਿੱਥੇ ਸਾਨੂੰ ਸੋਝੀ ਨਹੀਂ ਹੈ ਸਾਂਭਣਾ ਕੀ ਉੱਥੇ ਅਸੀਂ, ਬਾਕੀ ਜਾਮੇ ਅਸੀਂ ਐਵੇਂ ਹੀ ਗਵਾ ਲਏ। ਮਨੁੱਖ ਜਾਮੇ ਦੇ ਅੰਦਰ ਸੋਝੀ ਹੈ, ਤੇ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਇਉਂ ਕਿਉਂ ਕੰਤ ਪਿਆਰੀ ਹੋਵਾਂ। ਕਹਿੰਦੇ ਮਨੁੱਖ ਜਾਮੇ ਅੰਦਰ ਵੀ ਹੁਣ ਵੀ ਮੈਂ ਕਹਿੰਦੇ ਉਸੇ ਤਰ੍ਹਾਂ ਹੀ ਪਈ ਰਹੀ, ਬੇਹੋਸ਼ੀ ਪਈ ਰਹੀ, ਬੇਸਮਝ ਹੀ ਪਈ ਰਹੀ, ਤੇ ਮੈਂ ਪਰਮਾਤਮਾ ਨੂੰ ਕਿੱਦਾਂ ਪਿਆਰੀ ਲੱਗੂੰਗੀ, ਕਿੱਦਾਂ ਚੰਗੀ ਲੱਗੂੰਗੀ। ਠੀਕ ਹੈ, ਹੁਣ ਧਿਆਨ ਦੇਣਾ। ਹੁਣ ਇੱਥੇ ਫਿਰ ਗੁਰੂ ਸਾਹਿਬ ਨੇ ਪੰਕਤੀ ਲਿਖਤੀ, ਸੌ ਜਾਗੇ ਹੁਣ ਨਿਸ ਪਰਸੋ ਮਨ। ਕਹਿੰਦੇ ਹੁਣ ਜਿੰਨੀ ਮੇਰੀ ਜ਼ਿੰਦਗੀ ਬਤੀਤ ਹੋ ਗਈ ਹੈ, ਅਜੇ ਜ਼ਿੰਦਗੀ ਮੇਰੇ ਕੋਲ ਹੈਗੀ ਹੈ ਪਰ ਪਿੱਛੇ ਬਤੀਤ ਹੋ ਗਈ ਹੈ। ਕਹਿੰਦੇ ਜਿੰਨੀ ਜ਼ਿੰਦਗੀ ਮੇਰੀ ਬਤੀਤ ਹੋ ਗਈ ਨਾ, ਜਦੋਂ ਮੈਂ ਗੁਰੂ ਚਰਨਾਂ ਨਾਲ ਜੁੜੀ, ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਸੋਝੀ ਆਈ ਨਾ, ਮੈਨੂੰ ਸਮਝ ਲੱਗੀ ਤੇ ਮੈਨੂੰ ਹੋਸ਼ ਆਈ, ਮੇਰੀਆਂ ਅੱਖਾਂ ਖੁੱਲੀਆਂ ਕਿ ਮੈਂ ਤੇ ਫਿਰ ਉਹੀ ਕੰਮ ਕਰੀ ਜਾਣ ਡਈ। ਕਿਹੜਾ? ਸੌ ਜਾਗੇ। ਕਹਿੰਦੇ ਪਰਮਾਤਮਾ ਜਾਗਰੂਕ ਹੈ, ਪਰਮਾਤਮਾ ਨੂੰ ਸਭ ਕੁਛ ਪਤਾ ਹੈ। ਹੁਣ ਨਿਸਭਰ ਸੋਵਾਂ, ਅਬ ਮੈਂ ਜਿੰਨੀ ਜ਼ਿੰਦਗੀ ਗੁਜ਼ਾਰੀ ਮੈਂ ਫਿਰ ਸੁੱਤੀ ਨਹੀਂ ਗੁਜ਼ਾਰ ਲਈ। ਕਹਿੰਦਾ ਭਾਵ ਬੇਸਮਝੀ 'ਚ ਗੁਜ਼ਾਰ ਲਈ, ਮੈਂ ਬੇਸਮਝੀ 'ਚ ਸਮਾਂ ਕੱਢ ਲਿਆ। ਕਿਸੇ ਨੇ 10 ਸਾਲ ਕੱਢੇ, ਕਿਸੇ 20 ਸਾਲ ਕੱਢੇ, ਕਿਸੇ 30 ਸਾਲ ਕੱਢੇ, ਕਿਸੇ 50 ਸਾਲ ਕੱਢੇ, ਕਿਸੇ 60 ਸਾਲ ਕੱਢੇ, ਸੁੱਤਿਆਂ ਪਏ ਕੱਢ ਲਿਆ। ਸਾਨੂੰ ਪਤਾ ਹੀ ਨਹੀਂ ਕਿ ਜਨਮ ਮਿਲਿਆ ਕਦ ਲਈ ਹੈ, ਐਡੀ ਸੁੰਦਰ ਦਾਤ ਮਿਲੀ ਕਦ ਲਈ ਹੈ। ਹੁਣ ਗੁਰੂ ਸਾਹਿਬ ਵੱਲ ਸਮਝਾਉਣ ਲੱਗੇ, ਕਹਿੰਦੇ ਉਹ ਭੋਲਿਆ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ। ਉਹ ਨਾਨਕ ਪਾਤਸ਼ਾਹ ਨਾ ਕਹਿਣ ਲੱਗੇ, ਕਹਿੰਦੇ ਬਾਬਾ ਮੈਂ ਕਰਮਹੀਨ ਕੁੜਿਆਰ, ਬਾਬਾ ਮੈਂ ਕਰਮਹੀਨ ਕੁੜਿਆਰ। ਹੁਣ ਧਿਆਨ ਦੇਣਾ, ਬਾਬਾ ਆਪਾਂ ਹੌਲੀ ਜਿਹੀ ਕਹਿ ਦਿੰਦੇ, ਹੇ ਭਾਈ, ਆਪਾਂ ਇਹੀ ਗੱਲ ਕਹਿੰਦੇ, ਹੇ ਭਾਈ। ਨਹੀਂ 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 ਨਹੀਂ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ। ਪਹਿਲਾਂ ਉਹਨਾਂ ਨੇ ਬਾਬਾ ਅੱਖਰ ਵਰਤਿਆ, ਬਾਬਾ ਅੱਖਰ ਪਤਾ ਕਿਉਂ ਵਰਤਿਆ? ਪਹਿਲਾ ਬੱਬਾ ਬ੍ਰਹਮ ਤੇ ਦੂਜਾ ਬੱਬਾ ਵਿਚਾਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਜਦੋਂ ਗੁਰੂ ਚਰਨਾਂ ਦੇ ਨਾਲ ਜੁੜਿਆ, ਗੁਰੂ ਚਰਨਾਂ ਦੇ ਨਾਲ ਜੁੜਿਆ। ਹੁਣ ਦੇਖੋ ਆਪਾਂ ਬਾਣੀ ਪੜ੍ਹਦੇ ਹਾਂ, ਪਾਠ ਸਾਰੇ ਕਰਦੇ ਹਾਂ ਆਪਾਂ, ਇਹ ਨਹੀਂ ਕਿ ਆਪ ਜੀ ਪਾਠ ਨਹੀਂ ਕਰਦੇ। ਆਪ ਜੀ ਗੁਰਬਾਣੀ ਪੜ੍ਹਦੇ ਹੋ, ਕੀਰਤਨ ਸੁਣਦੇ ਹੋ, ਕਥਾ ਸੁਣਦੇ ਹੋ, ਗੁਰਬਾਣੀ ਸਰਵਣ ਕਰਦੇ ਹੋ, ਆਪ ਜੀ ਖੁਦ ਗਾ ਲੈਂਦੇ ਹੋ, ਬੜਾ ਆਨੰਦ ਹੈ, ਪੜ੍ਹਿਓ ਗੁਰਬਾਣੀ ਪੜ੍ਹਨੀ ਹੈ। ਪਰ ਧਿਆਨ ਦੇਣ ਵਾਲੀ ਗੱਲ ਪਤਾ ਕਿਹੜੀ ਸੀ? ਬਾਬਾ ਮੈਂ ਕਰਮਹੀਨ। ਹੁਣ ਪਹਿਲਾ ਬੱਬਾ ਬ੍ਰਹਮ ਹੈ, ਦੂਜਾ ਬੱਬਾ ਵਿਚਾਰ ਹੈ, ਤੇ ਗੁਰਬਾਣੀ ਕੀ ਹੈ? ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਲੋਕਾਂ ਸਮਝਿਆ ਗੀਤ ਹੈ, ਗਾ ਲਿਆ ਕੰਮ ਖਤਮ ਹੋ ਗਿਆ, ਗਾਉਣ ਨਾਲ ਗੱਲ ਨਹੀਂ ਬਣਨੀ, ਇਹ ਕੀ ਹੈ, ਇਹ ਬ੍ਰਹਮ ਦੀ ਵਿਚਾਰ ਹੈ। ਬ੍ਰਹਮ ਕਿਹਨੂੰ ਕਹਿੰਦੇ? ਪਰਮਾਤਮਾ ਨੂੰ। ਬ੍ਰਹਮ ਕਿਹਨੂੰ ਕਹਿੰਦੇ? ਅਕਾਲ ਪੁਰਖ ਨੂੰ, ਪਰਮਾਤਮਾ ਨੂੰ। ਵਿਚਾਰ ਉਹਦੀ ਸੋਝੀ, ਉਹਦੀ ਸਮਝ। ਗੁਰੂ ਸਾਹਿਬ ਨੇ ਕਹਿਣ ਲੱਗੇ ਬਾਬਾ ਮੈਂ ਕਰਮਹੀਨ, ਕਿ ਜਦੋਂ ਮੇਰੇ ਅੰਦਰ ਬ੍ਰਹਮ ਦੀ ਵਿਚਾਰ ਟਿਕੀ, ਉਸ ਪਰਮਾਤਮਾ ਦੇ ਖਿਆਲ ਪੈਦਾ ਹੋਏ, ਵਿਚਾਰ ਦਾ ਮਤਲਬ ਖਿਆਲ ਪੈਦਾ ਹੋਣਾ ਨਾ, ਆਪਾਂ ਕੀ ਕਹਿੰਦੇ ਯਾਰ ਮੇਰੇ ਮਨ ਚ ਵਿਚਾਰ ਬੜੇ ਪੈਦਾ ਹੁੰਦੇ, ਖਿਆਲ ਪੈਦਾ ਹੁੰਦੇ, ਕਹਿੰਦੇ ਮੇਰੇ ਅੰਦਰ ਉਸ ਪਰਮਾਤਮਾ ਦੇ ਖਿਆਲ ਪੈਦਾ ਹੋਏ, ਬ੍ਰਹਮ ਵਿਚਾਰ, ਪਰਮਾਤਮਾ ਦੇ ਖਿਆਲ ਪ੍ਰਗਟ ਹੋਈ, ਪਰਮਾਤਮਾ ਦੇ ਖਿਆਲ ਪੈਦਾ ਹੋਏ ਮੇਰੇ ਅੰਦਰ ਬਾਬਾ, ਕਿ ਜਦੋਂ ਪਰਮਾਤਮਾ ਦੀ ਵਿਚਾਰ ਪੈਦਾ ਹੋਈ, ਪਰਮਾਤਮਾ ਦੇ ਖਿਆਲ ਪੈਦਾ ਹੋਏ, ਤੇ ਮੈਂ ਝਾਤੀ ਮਾਰ ਕੇ ਦੇਖਿਆ, ਕੀ ਦੇਖਿਆ? ਮੈਂ ਕਰਮਹੀਨ, ਮੈਂ ਤੇ ਮੰਦਭਾਗੀ ਹਾਂ, ਮੈਂ ਤਾਂ ਨਕਰਮੀ। ਪੁੱਛਿਆ ਕਿਹੜੀ ਗੱਲੋਂ ਮੰਦਭਾਗੀ ਹੈ ਤੂੰ? ਤੇ ਕੁੜਿਆਰ, ਕੁੜਿਆਰ ਦਾ ਮਤਲਬ ਪਤਾ ਕੀ ਹੁੰਦਾ? ਕੂੜ ਦਾ ਭਾਵ ਝੂਠ, ਕੂੜ ਦਾ ਭਾਵ ਝੂਠ। ਉਹ ਨਾਨਕ ਪਾਤਸ਼ਾਹ ਕਹਿਣ ਲੱਗੇ ਕੁੜਿਆਰ, ਕਿ ਜਦੋਂ ਬ੍ਰਹਮ ਦੀ ਵਿਚਾਰ ਅੰਦਰ ਪੈਦਾ ਹੋਈ, ਮੇਰੇ ਅੰਦਰ ਖਿਆਲ ਪੈਦਾ ਹੋਏ ਉਸ ਪਰਮਾਤਮਾ ਦੇ, ਤੇ ਮੈਂ ਝਾਤੀ ਮਾਰ ਕੇ ਦੇਖੀ, ਮੈਂ ਮੰਦ ਭਾਗਣ ਕੀ ਕਰਨ ਰਹੀ ਹੈ? ਮੈਂ ਸੰਸਾਰ ਦੇ ਝੂਠੇ ਪਦਾਰਥਾਂ ਨੂੰ ਖਰੀਦਣ ਮਗਰ ਲੱਗੀ ਹਾਂ, ਮੈਂ ਝੂਠੇ ਪਦਾਰਥਾਂ ਮਗਰ ਲੱਗੀ ਹਾਂ। ਝੂਠੇ ਪਦਾਰਥ ਮੈਨੂੰ ਚੰਗੇ ਲੱਗਦੇ ਪਏ ਆ, ਸੰਸਾਰ ਮੈਨੂੰ ਚੰਗੇ ਲੱਗਦੇ ਪਏ ਆ, ਪਰ ਮੈਨੂੰ ਪਹਿਲਾਂ ਹੋਸ਼ ਨਹੀਂ ਸੀ। ਇਹ ਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਉਸ ਪਰਮਾਤਮਾ ਦੇ ਖਿਆਲ ਪੈਦਾ ਹੋਣ ਲੱਗੇ ਮੇਰੇ ਅੰਦਰ। ਹੁਣ ਗੁਰਬਾਣੀ ਤੇ ਪੜ੍ਹਦੇ ਹੋ, ਪਾਠ ਤਾਂ ਤੁਸੀਂ ਕਰਦੇ ਹੋ, ਪਰ ਸਦਕੇ ਜਾਵਾਂ, ਉਸ ਪਰਮਾਤਮਾ ਦੇ ਵਿਚਾਰ ਪੈਦਾ ਨਹੀਂ ਹੁੰਦੇ, ਉਸ ਅਕਾਲ ਪੁਰਖ ਦੀ ਖਿਆਲ ਨਹੀਂ ਅੰਦਰ ਪੈਦਾ ਹੁੰਦੀ। ਸਾਡੇ ਅੰਦਰ ਤਾਂ ਖਿਆਲ ਕਾਹਦੇ ਪੈਦਾ ਹੁੰਦੇ? ਪੜ੍ਹਨ ਗੁਰਬਾਣੀ ਦੇ ਸੰਸਾਰ ਦਾ ਮੋਹ ਪੈਦਾ ਹੁੰਦਾ, ਸੰਸਾਰ ਦੀਆਂ ਮੰਗਾਂ ਪੈਦਾ ਹੁੰਦੀਆਂ, ਪਦਾਰਥਾਂ ਦੀ ਖਿੱਚ ਪੈਦਾ ਹੁੰਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ ਮੈਂ ਕਰਮਹੀਨ, ਕੁੜਿਆਰ ਮੈਂ ਤਾਂ ਕਰਮਹੀਣ, ਆਪਣੇ ਆਪ ਨੂੰ ਸਮਝਦੀ, ਮੰਦ ਭਾਗਣ ਸਮਝਦੀ ਹੈ। ਕਦੋਂ? ਜਦੋਂ ਮੇਰੇ ਅੰਦਰ ਬ੍ਰਹਮ ਦੀ ਵਿਚਾਰ ਚੱਲੀ, ਉਸ ਬ੍ਰਹਮ ਦੀ ਵਿਚਾਰ ਦੇ ਪਰਮਾਤਮਾ ਦੇ ਖਿਆਲਾਂ ਨੇ ਮੈਨੂੰ ਦੱਸਿਆ ਕਿ ਤੂੰ ਤਾਂ ਸੰਸਾਰ ਦੇ ਪਦਾਰਥਾਂ ਦਾ ਹੀ ਵਪਾਰ ਕਰੀ ਜਾਂਦੀ ਹੈ। ਦੇਖੋ ਘਾਟਾ ਕੀ ਪਿਆ, ਆਪ ਜੀ ਧਿਆਨ ਕਰਕੇ ਦੇਖਣਾ, ਬੜੇ ਧਿਆਨ, ਨਾਮ ਨਾ ਪਾਇਆ ਤੇਰਾ, ਨਾਮ ਨਾ ਪਾਇਆ ਤੇਰਾ, ਅੰਧਾ ਭਰਮ ਭੂਲਾ ਮਨ ਮੇਰਾ, ਨਾਮ ਨਾ ਪਾਇਆ ਤੇਰਾ। ਦੇਖੋ ਅੰਧਾ ਭਰਮ ਭੂਲਾ ਮਨ ਮੇਰਾ, ਕਹਿੰਦੇ ਜਿਹੜਾ ਮੇਰਾ ਮਨ ਹੈ ਨਾ, ਅੰਨਾ, ਅੰਨਾ ਦਾ ਭਾਵ ਕੀ ਹੈ? ਸੋਝੀ ਨਹੀਂ ਹੈ। ਧਿਆਨ ਦਿਓ, ਇੱਕ ਅੱਖਾਂ ਤੋਂ ਅੰਨਾ, ਇੱਕ ਗਿਆਨ ਤੋਂ ਅੰਨਾ, ਠੀਕ ਹੈ। ਅੰਨਾ ਕਦੋਂ ਕਹੀਦਾ? ਕੋਈ ਇਨਸਾਨ ਤੁਰਿਆ ਜਾਂਦਾ, ਉਹ ਕੁੜਾਏ ਪੈ ਗਿਆ, ਗਲਤ ਰਾਹ ਤੇ ਪੈ ਗਿਆ, ਤੇ ਮਾਂ ਬਾਪ ਗੁੱਸੇ ਨਾਲ ਤੂੰ ਅੰਨਾ, ਤੈਨੂੰ ਦੱਸਦਾ ਨੀ ਤੂੰ ਕਿੱਥੇ ਤੁਰਿਆ ਜਾਣ ਰਿਹਾ, ਕੁੜਾਏ ਪੈ ਗਿਆ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਅੰਧਾ ਭਰਮ ਭੂਲਾ ਮਨ ਮੇਰਾ, ਕਹਿੰਦੇ ਇਹ ਮੇਰਾ ਮਨ ਭਟਕਣਾ ਚ ਪੈ ਕੇ ਕੁੜਾਏ ਪੈ ਗਿਆ, ਗੁਰੂ ਦੇ ਮਾਰਗ ਤੇ ਚੱਲਣ ਦੀ ਬਜਾਏ ਸੰਸਾਰ ਦੇ ਆਖੇ ਲੱਗ ਗਿਆ, ਝੂਠ ਦੇ ਮਾਰਗ ਤੇ ਚੱਲ ਪਿਆ, ਇਸ ਕਰਕੇ ਕੀ ਫਰਕ ਪਿਆ? ਗੁਰੂ ਸਾਹਿਬ ਨੇ ਕਹਿਣ ਲੱਗੇ ਨਾਮ ਨਾ ਪਾਇਆ ਤੇਰਾ, ਕਹਿੰਦੇ ਮੈਂ ਗੁਰੂ ਚਰਨਾਂ ਚ ਬੈਠ ਕੇ ਵੀ ਤੇਰੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ, ਤੇਰੇ ਸ਼ਬਦ ਦੀ ਪ੍ਰਾਪਤੀ ਨਹੀਂ ਕੀਤੀ, ਮੈਨੂੰ ਤੇਰੇ ਨਾਮ ਦੀ ਸੋਝੀ ਨਹੀਂ ਆਈ, ਸ਼ਬਦ ਦੀ ਸੋਝੀ ਨਹੀਂ ਆਈ, ਕਿਹੜੀ ਗੱਲੋਂ ਨਹੀਂ ਆਈ? ਕਿਉਂਕਿ ਮੈਂ ਤਾਂ ਮਨ ਦੇ ਅੰਦਰ ਅਗਿਆਨਤਾ, ਉਹਦੇ ਅਧੀਨ ਕੁਰਾਏ ਪੈ ਗਿਆ, ਮਾੜੇ ਰਾਹ ਤੇ ਪੈ ਗਿਆ। ਪਰ ਗੁਰੂ ਪਿਆਰਿਓ, ਅਸੀਂ ਸੋਚਿਆ ਹੀ ਨਹੀਂ, ਸਾਨੂੰ ਤੇ ਲੋੜ ਹੀ ਨਹੀਂ ਪਈ, ਠੀਕ। ਕਿਉਂ? ਸਾਡੀ ਆਤਮਿਕ ਬਿਰਤੀ ਬਣ ਚੁੱਕੀ ਹੈ ਫੜਫੜ ਗੱਡੀ, ਨਦੀ ਪੰਡਾ ਬਣਨੀਆਂ ਸੀ, ਪੰਡਾ ਨਾ ਬਣੋ, ਗੁਰਬਾਣੀ ਬੜੇ ਪਿਆਰ ਨਾਲ ਪੜ੍ਹੋ, ਤੇ ਪਿਆਰ ਨਾਲ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰੋ, ਗੁਰਬਾਣੀ ਤੁਹਾਡੇ ਅੰਦਰ ਤੱਕ ਜਾਏਗੀ ਤੇ ਚਾਨਣ ਕਰੇਗੀ, ਗੁਰਬਾਣੀ ਜਗ ਮੈਂ ਚਾਨਣ, ਤੁਹਾਡੇ ਅੰਦਰ ਪ੍ਰਕਾਸ਼ ਕਰੇਗੀ, ਗੁਰਬਾਣੀ ਚਾਨਣ ਕਰੇਗੀ ਤੁਹਾਡੇ ਅੰਦਰ, ਜਦੋਂ ਤੁਹਾਡੇ ਅੰਦਰ ਗੁਰਬਾਣੀ ਪੜ੍ਹਦਿਆਂ ਉਸ ਪਰਮਾਤਮਾ ਦੇ ਖਿਆਲ ਪੈਦਾ ਹੋਣ ਲੱਗ ਪੈਣ, ਉਹਦੇ ਮਿਲਾਪ ਦੀ ਵਿਚਾਰ ਪੈਦਾ ਹੋਣ ਲੱਗ ਪਏ, ਸਮਝ ਲਓ ਤੁਸੀਂ ਗੁਰਬਾਣੀ ਪੜ੍ਹੀ ਹੈ। ਪਰ ਭੋਲੇ, ਜੇ ਗੁਰਬਾਣੀ ਪੜ੍ਹਦਿਆਂ ਉਸ ਪਰਮਾਤਮਾ ਦਾ ਮਿਲਾਪ ਦਾ ਕੋਈ ਖਿਆਲ ਹੀ ਨਹੀਂ ਪੈਦਾ ਹੋਇਆ, ਵਿਚਾਰ ਹੀ ਨਹੀਂ ਪੈਦਾ ਹੋਈ ਵੀ ਕਦੀ ਪਰਮਾਤਮਾ ਨੂੰ ਮਿਲਣਾ, ਕਿ ਤੁਸੀਂ ਕੀ ਪੜ੍ਹਿਆ ਬਈ, ਫਿਰ ਨਹੀਂ ਕੁਛ ਵੀ ਪੜ੍ਹਿਆ, ਫਿਰ ਵਿਖਾਵਾ ਹੀ ਹੈ, ਬੜੇ ਆਰਾਮ ਨਾਲ ਪੜ੍ਹਿਆ ਕਰੋ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਧਿਆਨ ਨਾਲ ਪੜ੍ਹ ਕੇ ਦੇਖੋ ਜਰਾ ਆਪ ਜੀ, ਗੁਰੂ ਸਾਹਿਬ ਅੱਗੇ ਕਹਿਣ ਲੱਗੇ, ਕਹਿੰਦੇ ਆਸ ਪਿਆਸੀ ਸੇਜੇ ਆਵਾਂ, ਆਸ ਪਿਆਸੀ ਸੇਜੇ ਆਵਾਂ, ਆਗੇ ਸਹਿ ਭਾਵਾਂ ਕਿ ਨਾ ਭਾਵਾਂ, ਆਸ ਪਿਆਸੀ ਸੇਜੇ ਆਵਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦਿਲ ਤੇ ਮੇਰਾ ਕਰ ਗਿਆ, ਵਿਚਾਰ ਤੇ ਮੇਰੇ ਅੰਦਰ ਚੱਲੀ ਵੀ ਪਰਮਾਤਮਾ ਦੀ ਖੋਜ ਕੀਤੀ ਜਾਵੇ, ਪਰਮਾਤਮਾ ਦੀ ਖੋਜ ਕੀਤੀ ਜਾਵੇ। ਪਰਮਾਤਮਾ ਹੀ ਮੇਰਾ ਖਸਮ ਹੈ, ਉਹ ਜਾਗਦਾ ਤੇ ਮੈਂ ਸੁੱਤੀ ਪਈ ਹਾਂ। ਤੁਸੀਂ ਕਦੀ ਦੇਖਿਓ ਆਦਮੀ ਜਾਗਦਾ ਹੋਵੇ, ਜਨਾਨੀ ਸੁੱਤੀ ਪਈ ਹੋਵੇ? ਕਦੀ ਵੇਖਿਓ ਆਪ ਜੀ ਕਿਤੇ ਘਰ ਦਾ ਕੋਈ ਮੈਂਬਰ ਵੇਖ ਲਵੇ, ਘਰ ਦਾ ਕੋਈ ਮੈਂਬਰ ਵੇਖ ਲਵੇ ਵੀ ਆਦਮੀ ਜਾਗਣ ਡਿਆ ਤੇ ਜਨਾਨੀ ਸੁੱਤੀ ਪਈ ਹੈ, ਤੇ ਸੱਸ ਸਹੁਰਾ ਕੋਈ ਪੁਰਾਣਾ ਬਜ਼ੁਰਗ ਕਹਿ ਦਿੰਦਾ ਨਹੀਂ ਗੱਲ ਸੁਣ ਕੁੜੀਏ ਤੈਨੂੰ ਖਸਮ ਦੀ ਕੋਈ ਚਿੰਤਾ ਨਹੀਂ, ਕਿਉਂ ਕੀ ਗੱਲ ਹੋਈ, ਤੂੰ ਘਰਾਣੇ ਮਾਰਨ ਨਹੀਂ ਸਾਂ ਵਿਚਾਰਾ ਜਾਗਣ ਡਿਆ ਸੀ। ਇਹਦਾ ਮਤਲਬ ਕੀ ਹੈ? ਅਸਲ ਚ ਅਸੀਂ ਨਾ ਇਹਦੇ ਉਲਟੇ ਮਤਲਬ ਕੱਢ ਕੇ ਬਹਿ ਗਏ, ਹੈਨਾ ਵੀ ਸੱਸ ਨੇ ਮਾੜੀ ਗੱਲ ਕਹਿਤੀ, ਇਹਨੂੰ ਪੁੱਤ ਚੰਗਾ ਲੱਗਦਾ, ਨੂੰਹ ਚੰਗੀ ਨਹੀਂ ਲੱਗਦੀ। ਉਹ ਗੁਰੂ ਪਿਆਰੇ ਪਰੰਪਰਾ ਨੇ, ਜੇ ਪਤੀ ਜਾਗਦਾ ਹੈ ਨਾ ਤੇ ਗੁਰੂ ਨੂੰ ਪਿਆਰੀ ਸੱਸ, ਬੇਸ਼ੱਕ ਔਰਤ ਨੂੰ ਤੰਗੀ ਹੋਵੇ, ਜਿੰਨੇ ਚਿਰ ਪਤੀ ਜਾਗੇ ਔਰਤ ਨੂੰ ਜਾਗਣਾ ਚਾਹੀਦਾ ਹੈ। ਗੁਰੂ ਸਾਹਿਬਾਨ ਕਹਿੰਦੇ ਤੇਰਾ ਖਸਮ ਜਾਗਣ ਡਿਆ, ਆਤਮਾ ਤੂੰ ਸੁੱਤੀ ਪਈ ਹੈ, ਮਿਲਾਪ ਕਿੱਥੋਂ ਹੋ ਜਾਊ, ਸੰਬੰਧ ਕਿੱਥੋਂ ਬਣ ਜਾਊ? ਅਸੀਂ ਲੋਕਾਂ ਨੇ ਮਤਲਬ ਉਲਟੇ ਕੱਢ ਲਏ। ਸੰਸਾਰ ਦੀਆਂ ਗੱਲਾਂ ਸਾਨੂੰ ਨਿਰੰਕਾਰ ਨਾਲ ਜੋੜਦੀਆਂ, ਸੰਸਾਰ ਦੀ ਸਾਰੀ ਜ਼ਿੰਦਗੀ ਉਦਾਹਰਣ ਆ ਤੇ ਅਸਲ ਚ ਗੱਲਾਂ ਨਿਰੰਕਾਰ ਦੀਆਂ ਨੇ। ਹੁਣ ਵਿਆਹ ਹੁੰਦਾ ਹੈ, ਇੱਕ ਔਰਤ ਦਾ ਇੱਕ ਆਦਮੀ ਦਾ ਵਿਆਹ ਹੁੰਦਾ, ਇੱਕ ਬੰਧਨ ਹੈ ਤੇ ਕੀ ਕਹੀਦਾ? ਧਿਆਨ ਦੇਖੋ, ਦੇਖੋ ਜਿੱਦਣ ਵਿਆਹ ਹੁੰਦਾ ਕਹਿੰਦਾ ਤੇਰਾ ਮੇਰਾ ਵਿਆਹ ਹੋ ਗਿਆ, ਆਪਾਂ ਇੱਕ ਹੋ ਗਏ। ਉਹ ਗੁਰੂ ਨੂੰ ਪਿਆਰੇ ਹੋ, ਸੱਚ ਆ ਹੈ ਤੇ ਦੋ ਆਪਾਂ, ਪਰ ਵਿਆਹ ਹੋ ਗਿਆ, ਨਾਤਾ ਜੁੜ ਗਿਆ, ਆਪਾਂ ਇੱਕ ਹੋ ਗਏ ਹਾਂ। ਆਤਮਾ ਵੱਖਰੀ ਹੈ, ਪਰਮਾਤਮਾ ਵੱਖਰੀ, ਨਾਤਾ ਜੁੜ ਗਿਆ, ਦੋਨੋਂ ਇੱਕ ਹੋ ਜਾਣੇ ਆ। ਅਸਲ ਚ ਗੱਲ ਤੇ ਆ ਸੀ ਪਰ ਆਪਾਂ ਸਮਝੀ ਨਹੀਂ, ਸਾਨੂੰ ਲੋੜ ਨਹੀਂ ਪਈ। ਸੋ ਧਿਆਨ ਦੇਣਾ ਕੀ ਕਹਿਣ ਲੱਗੇ, ਕਹਿੰਦੇ ਆਸ ਪਿਆਸੀ ਸਿੱਝੇ ਆਵਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਇਹ ਆਤਮਾ ਸੇਜ ਤੇ ਆਉਂਦੀ ਤੇ ਜ਼ਰੂਰ ਆ, ਸੇਜ ਤੇ ਆਉਂਦੀ ਜ਼ਰੂਰ ਆ, ਪਤੀ ਕੋਲ ਆਉਂਦੀ ਜ਼ਰੂਰ ਆ। ਕਹਿੰਦਾ ਭਾਵ ਨਾਮ ਸਿਮਰਨ ਕਰਦੀ ਜ਼ਰੂਰ ਆ, ਪਾਠ ਕਰਦੀ ਜ਼ਰੂਰ ਆ, ਗੁਰੂ ਘਰ ਆਉਂਦੀ ਜ਼ਰੂਰ ਆ, ਉਸ ਸੇਜ ਤੇ ਆਉਂਦੀ ਹੈ ਜਿੱਥੇ ਪਰਮਾਤਮਾ ਨੇ ਮਿਲਣਾ ਹੈ, ਪਰ ਆਸ ਪਿਆਸੀ ਸੇਜੇ ਆਵਾਂ। ਕਹਿੰਦੇ ਮਨ ਵਿੱਚ ਆਸਾਂ ਤ੍ਰਿਸ਼ਨਾਵਾਂ ਉਦਾਂ ਹੀ ਬਰਕਰਾਰ ਆ, ਆਸਾਂ ਤ੍ਰਿਸ਼ਨਾਵਾਂ ਉਦਾਂ ਹੀ ਬਰਕਰਾਰ ਆ। ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਇੱਕ ਮੀਆਂ ਬੀਬੀ ਦਾ ਰਿਲੇਸ਼ਨ ਹੈ। ਔਰਤ ਨੇ ਕੋਈ ਚੀਜ਼ ਮੰਗ ਲਈ, ਔਰਤ ਨੇ ਕੋਈ ਚੀਜ਼ ਮੰਗ ਲਈ, ਆਦਮੀ ਕਹਿਣ ਲੱਗਾ, ਕਹਿੰਦਾ ਕੋਈ ਨਹੀਂ ਅਜੇ ਪੈਸੇ ਹੈ ਨਹੀਂ, ਲੈ ਦਿਆਂਗੇ, ਕੋਈ ਪ੍ਰੋਬਲਮ, ਲੈ ਲਈ ਤੂੰ, ਕੋਈ ਗੱਲ ਨਹੀਂ। ਉਹਨੇ ਹਾਂ ਕਰ ਦਿੱਤੀ, ਲੈ ਲਈ, ਪਰ ਇੱਕ ਪਾਸੇ ਉਹਨੇ ਕਿਹਾ ਅਜੇ ਪੈਸੇ ਹੈ ਨਹੀਂ, ਜਾਂ ਅਜੇ ਰੁਕ ਜਾ ਦੋ ਚਾਰ ਦਿਨ, ਜਾਂ ਅੱਜ ਦੀ ਰਾਤ ਰੁਕ ਜਾ, ਕੱਲ੍ਹ ਲੈਂ, ਕੋਈ ਨਹੀਂ। ਜਨਾਨੀ ਨਾਰਾਜ਼ ਹੋ ਗਈ, ਗੁੱਸਾ ਕਰਕੇ ਬਹਿ ਗਈ, ਲੈ ਮੈਂ ਤੁਹਾਡੇ ਕੋਲ ਅੱਜ ਤੱਕ ਨਹੀਂ ਮੰਗਿਆ ਕੁਛ, ਮੈਂ ਪਹਿਲੀ ਵਾਰੀ ਮੰਗੀ ਆ ਚੀਜ਼, ਲੈ ਦਿਓ, ਤੁਸੀਂ ਪਹਿਲੀ ਵਾਰੀ ਨਾ ਕਰਤੀ। ਉਹ ਕਹਿੰਦਾ ਭਲੀਏ ਲੋਕੇ, ਰਾਤ ਦਾ ਟਾਈਮ ਆ, ਸਵੇਰੇ ਲੈ ਦਿਆਂਗੇ। ਰਾਤ ਤੇ ਲੈਂਦੇ ਨਹੀਂ, ਮੂੰਹ ਵੱਟ ਕੇ ਲੰਮੇ ਪੈ ਗਈ, ਘਰ ਵਾਲਾ ਮਨਾਉਂਦਾ ਰਹਿ ਗਿਆ। ਉਹ ਤੂੰ ਗੱਲ ਸੁਣ, ਲੈ ਲਈ, ਮੈਂ ਤੈਨੂੰ ਨਾ ਕੀਤੀ। ਪਰ ਇੱਕ ਗੱਲ ਯਾਦ ਰੱਖਿਓ, ਮੀਆਂ ਬੀਬੀ ਦਾ ਆਪਸੀ ਸੰਬੰਧ ਨਹੀਂ ਬਣ ਸਕਦਾ ਜੇ ਉਹ ਔਰਤ ਇੱਕ ਨਿੱਕੀ ਜਿਹੀ ਚੀਜ਼ ਪਿੱਛੇ ਰੁੱਸ ਕੇ ਲੰਮੇ ਪੈ ਗਈ, ਸੰਬੰਧ ਨਹੀਂ ਬਣ ਸਕਦਾ। ਗੁਰੂ ਸਾਹਿਬ ਬਣ ਕਹਿੰਦੇ ਜਿੰਨਾ ਚਿਰ ਮਨ ਚੋਂ ਆਸਾ ਨਹੀਂ ਖਤਮ ਹੁੰਦੀ, ਉਹਨਾਂ ਚਿਰ ਪਰਮਾਤਮਾ ਨਾਲ ਨਾਤਾ ਜੁੜ ਨਹੀਂ ਸਕਦਾ। ਆਸ ਪਿਆਸੀ ਸੇਜੇ ਆਵਾਂ, ਹੁਣ ਧਿਆਨ ਦਿਓ। ਕਹਿੰਦੇ ਅੰਦਰ ਆਸ ਤੇ ਉਦਾਂ ਹੀ ਹੈ, ਪਿਆਸ ਉਦਾਂ ਹੀ ਹੈ, ਸੰਸਾਰ ਦੀਆਂ ਤ੍ਰਿਸ਼ਨਾਵਾਂ ਉਦਾਂ ਹੀ ਹੈ, ਤੇ ਸੇਜ ਤੇ ਆਉਂਦੀ ਹੈ, ਗੁਰੂ ਘਰ ਆਉਂਦੀ ਹੈ, ਨਾਮ ਸਿਮਰਨ ਕਰਦੀ ਹੈ, ਪਾਠ ਕਰਦੀ ਹੈ। ਤੇ ਗੁਰੂ ਸਾਹਿਬ ਬਣ ਕਹਿਣ ਲੱਗੇ ਕਹਿੰਦੇ ਅੱਗੇ ਸਾਹਿਬ ਭਾਵਾਂ ਕਿ ਨਾ ਭਾਵਾਂ, ਕਹਿੰਦੇ ਜੇ ਮੇਰੀ ਆਸ ਹੀ ਖਤਮ ਨਹੀਂ ਹੋਈ ਅੰਦਰੋਂ, ਤ੍ਰਿਸ਼ਨਾਵਾਂ ਨਹੀਂ ਖਤਮ ਹੋਈਆਂ ਅੰਦਰੋਂ, ਤੇ ਮੈਂ ਸੇਜ ਤੇ ਆਉਂਦੀ ਹਾਂ। ਪਰ ਇੱਕ ਗੱਲ ਯਾਦ ਕਰ ਲਈ, ਕਹਿੰਦੇ ਕੀ? ਕਹਿੰਦੇ ਅੱਗੇ, ਕਹਿੰਦੇ ਤੂੰ ਜਿਹੜਾ ਕੰਮ ਕਰਨਾ ਸੀ ਕਰਨਾ, ਪਰ ਇਸ ਤੋਂ ਬਾਅਦ ਵਿੱਚ ਪਰਮਾਤਮਾ ਨੂੰ ਚੰਗੀ ਲੱਗਦੀ ਕਿ ਨਹੀਂ ਲੱਗਦੀ ਪਤਾ ਕੋਈ ਨਹੀਂ, ਕਿਉਂਕਿ ਮਨ ਵਿੱਚ ਆਸ ਹੈ ਤੇਰੇ, ਮਨ ਵਿੱਚ ਸੰਸਾਰ ਦੇ ਪਦਾਰਥਾਂ ਦੀ ਖਿੱਚ ਹੈ ਤੇਰੇ। ਜਿੰਨਾ ਚਿਰ ਪਦਾਰਥਾਂ ਦੀ ਖਿੱਚ ਰਹੇਗੀ ਨਾ, ਉਹਨਾਂ ਚਿਰ ਪਰਮਾਤਮਾ ਦਾ ਨਾਤਾ ਨਹੀਂ ਜੁੜਦਾ। ਜਿੰਨਾ ਚਿਰ ਝੂਠੀ ਮੰਗ ਲੈ ਕੇ ਔਰਤ ਬੈਠੀ ਹੈ, ਕੀ ਕਹਿੰਦੀ? ਮੈਂ ਤਾਂ ਪਹਿਲਾਂ ਚੀਜ਼ ਲੈਣੀ, ਤੇ ਉਹਨਾਂ ਦਾ ਆਪਸੀ ਪਿਆਰ ਨਹੀਂ ਬਣਦਾ। ਸੰਸਾਰ ਦੀ ਖੇਡੀ ਹੈ, ਕੋਈ ਜ਼ਰੂਰੀ ਥੋੜੀ ਵੀ ਨਿਰੰਕਾਰ ਦੀ ਬਾਹਰ ਦੀ ਖੇਡ, ਪਹਿਲਾਂ ਸੰਸਾਰ ਦੀ ਖੇਡੀ ਵੇਖ ਲਓ, ਠੀਕ ਹੈ? ਮੀਆਂ ਬੀਬੀ ਦੀ ਵਿਗੜ ਜਾਂਦੀ, ਕੀ ਗੱਲ ਹੋ ਗਈ? ਸਵੇਰੇ ਉੱਠਦਾ ਹੈ, ਮਾਂ ਪੁੱਛਦੀ ਪੁੱਤਰ ਕੀ ਗੱਲ ਹੋ ਗਈ, ਅੱਜ ਲੜੇ ਲੱਗਦੇ ਹੋ? ਕਹਿੰਦਾ ਮਾਂ ਗੱਲ ਕੋਈ ਨਹੀਂ, ਨੂੰ ਤੇਰੇ ਨੇ ਫਲਾਣੀ ਚੀਜ਼ ਮੰਗੀ ਤੇ ਮੈਂ ਕਿਹਾ ਲੈ ਦਿਆਂਗੇ। ਉਹ ਵੀ ਕਹਿੰਦੀ ਲੈ ਦੇ ਸੂ, ਤੇ ਮੈਂ ਕਹਿੰਦਾ ਕਿਹਾ ਤੈ ਲੈ ਦਿੰਦਾ, ਇੱਕ ਅੱਧਾ ਦਿਨ ਖਲੋ ਜਾ। ਪਰ ਉਹ ਤਾਂ ਨਾਰਾਜ਼ ਹੋ ਕੇ ਬੈਠੀ, ਰਾਤ ਦੀ ਬੁਲਾਉਣੀ ਨਹੀਂ ਡਈ ਮੈਨੂੰ, ਮੇਰੇ ਵੱਲ ਮੂੰਹ ਨਹੀਂ ਕਰਨ ਡਈ। ਹੁਣ ਧਿਆਨ ਦਿਓ, ਸੁੱਤੀ ਬੈਡ ਤੇ ਹੀ ਹੈ, ਸੁੱਤੀ ਨਾਲ ਹੀ ਇਹ, ਪਰ ਨਾਤਾ ਨਹੀਂ ਜੁੜਦਾ ਪਿਆ, ਕਿਉਂਕਿ ਇੱਕ ਚੀਜ਼ ਵਿੱਚ ਫਸ ਕੇ ਬੈਠੀ ਆ। ਆਪਾਂ ਰਹਿੰਦੇ ਪਰਮਾਤਮਾ ਦੇ ਨਾਲ ਹੀ ਹੈ, ਪਰ ਅਸੀਂ ਪਦਾਰਥ ਮੰਗ ਕੇ ਬੈਠੇ ਹਾਂ। ਇਸ ਕਰਕੇ ਸਾਡਾ ਪਰਮਾਤਮਾ ਨਾਲ ਨਾਤਾ ਨਹੀਂ ਜੁੜਦਾ, ਅਸੀਂ ਦੂਰ ਹੋ ਕੇ ਬੈਠੇ ਹਾਂ, ਸਿਰਫ ਭੁਲੇਖਾ ਹੀ ਪੈ ਗਿਆ। ਹੈਗੇ ਉੱਥੇ ਹੀ ਹੈ। ਦੇਖੋ ਉਹਨਾਂ ਨੇ ਲਿਖੀ ਬੜੀ ਸੋਹਣੀ ਗੱਲ ਆ, ਕਹਿੰਦੇ ਆਸ ਪਿਆਸੀ ਸੇਜੇ ਆਵਾਂ, ਹੈ ਸੇਜ ਤੇ ਹੀ ਹੈ, ਹੈਗੀ ਉਸੇ ਬੈਡ ਤੇ ਹੀ ਹੈ, ਰਹਿੰਦੇ ਇਕੱਠੇ ਹੀ ਨੇ, ਪਰ ਅੰਦਰ ਆਸ ਆ, ਝੂਠੀਆਂ ਮੰਗਾਂ ਨੇ ਅੰਦਰ। ਫਿਰ ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਕਿਆ ਜਾਣਾ ਕਿਆ ਹੋਏਗਾ ਜੀ ਮਾਈ। ਆਤਮਾ ਕਹਿੰਦੀ, ਕਹਿੰਦੀ ਕਿਆ ਜਾਣਾ ਕਿਆ ਹੋਏਗਾ ਰੀ ਮਾਈ। ਮਾਈ ਦਾ ਆਪਾਂ ਮਾਂ ਨਹੀਂ ਹੈ, ਆਪਾਂ ਮਾਈ ਅੱਖਰ ਪੜ੍ਹਦੇ ਠੱਕ ਮਾਂ ਨਾਲ ਜੋੜ ਦਿੰਦੇ। ਗੁਰੂ ਪਿਆਰੇ ਸਤਿ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਦੇ ਮਾਈ ਅੱਖਰ ਆਉਂਦਾ ਹੈ ਮਾਇਆ, ਸੰਸਾਰ। ਇਹ ਮਨ ਜਿਹੜਾ ਸੰਸਾਰ ਵਿੱਚ ਵਿਚਰਦਾ, ਸੰਸਾਰ ਦੇ ਵਿੱਚ ਹੀ ਖਪਤ ਹੈ। ਕਹਿੰਦਾ ਕਿਆ ਜਾਣਨਾ ਕਿਆ ਹੋਏਗਾ ਰੀ ਮਾਈ। ਕਹਿੰਦੇ ਹੇ ਸੰਸਾਰ, ਮੈਂ ਤੇਰੇ ਕੋਲ ਰਹਿੰਦਾ, ਮਾਇਆ ਮੈਂ ਤੇਰੇ ਕੋਲ ਰਹਿੰਦਾ, ਤ੍ਰੈ ਗੁਣੀ ਮਾਇਆ 'ਚ ਰਹਿੰਦਾ, ਪਰ ਮੈਨੂੰ ਪਤਾ ਨਹੀਂ ਹੈ ਕਿ ਹੁਣ ਹੋਣਾ ਕੀ ਹੈ। ਹੁਣ ਔਰਤ ਪਛਤਾਉਂਦੀ ਹੈ, ਸਵੇਰੇ ਉੱਠਦੀ ਹੈ, ਸੱਸ ਸਮਝਾਉਂਦੀ ਹੈ, ਨਹੀਂ ਕੁੜੀਏ ਗੱਲ ਸੁਣ, ਮੁੰਡੇ ਨੇ ਕਿਹੜੀ ਨਾ ਕੀਤੀ ਤੈਨੂੰ, ਤੈਨੂੰ ਕਿਆ ਕਿਆ ਚੀਜ਼ ਲੈ ਦਿਆਂਗੇ, ਤੂੰ ਐਵੇਂ ਗੁੱਸਾ ਕਰਕੇ ਬੈਠੀ ਹੈ। ਪੁੱਤ ਘੜੀ ਵੇਲਾ ਵੇਖੀਦਾ ਹੁੰਦਾ, ਉਸੇ ਵੇਲੇ ਮੂੰਹ ਚੋਂ ਨਿਕਲੀ ਚੀਜ਼ ਨਹੀਂ ਮਿਲ ਜਾਂਦੀ, ਟਾਈਮ ਲੱਗਦਾ ਹੈ, ਮੂੰਹ ਮੰਗਿਆ ਤੇ ਮੌਤ ਨਹੀਂ ਆਉਂਦੀ। ਚੱਲ ਪੁੱਤ ਕੋਈ ਗੱਲ ਨਹੀਂ, ਲੈ ਦਾਂਗੇ, ਹੈ ਨਾ। ਉਹ ਸਮਝਾਉਂਦੀ ਹੈ ਪਰ ਕੁੜੀ ਮੰਨਦੀ ਨਹੀਂ ਹੈ। ਪਰ ਜਦੋਂ ਕੁੜੀ ਨੂੰ ਸਮਝ ਲੱਗਦੀ ਨਾ, ਤੂੰ ਕੀ ਕਹਿੰਦੀ ਹੈ, ਕਹਿੰਦੀ ਗਲਤੀ ਮੇਰੀ ਹੈ, ਵਾਕਿਆ ਮੈਂ ਅੱਧੀ ਰਾਤ ਨੂੰ ਜਿੱਦ ਫੜ ਕੇ ਬਹਿ ਗਈ, ਫਲਾਣੀ ਚੀਜ਼ ਲੈਣੀ ਹੈ, ਜਦੋਂ ਸਮਾਂ ਆਊਗਾ ਮਿਲ ਜਾਊਗੀ। ਹੁਣ ਏਦਾਂ ਹੀ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ, ਕਹਿੰਦੇ ਹੋਇਆ ਕਿ ਨਾ, ਜਦੋਂ ਸਮਝ ਲੱਗੀ ਨਾ, ਇਸ ਆਤਮਾ ਨੂੰ ਸੋਝੀ ਆਈ ਗੁਰੂ ਚਰਨਾਂ ਦੇ ਨਾਲ ਜੁੜ ਕੇ, ਕਹਿੰਦੇ ਫਿਰ ਪਛਤਾਉਂਦੀ ਹੈ, ਕਿਆ ਜਾਣਾ ਕਿਆ ਹੋਏਗਾ ਰੇ ਮਾਈ। ਹੁਣ ਪਛਤਾਉਂਦੀ ਵੀ ਮੈਂ ਆਸੀ ਪਿਆਸੀ ਨੇ ਮੈਂ ਉਸ ਸੇਜ ਤੇ ਚਲੀ ਗਈ, ਮਨ ਤ੍ਰਿਸ਼ਨਾ ਰੱਖ ਕੇ ਹੀ ਮੈਂ ਗੁਰੂ ਦਾ ਨਾਮ ਸਿਮਰਨ ਕਰਦੀ ਰਹੀ, ਪਰਮਾਤਮਾ ਦੀ ਖੋਜ ਕਰਦੀ ਰਹੀ, ਮਨ ਤੇ ਆਸਾਂ ਲੱਗੀਆਂ ਨੇ, ਮੈਂ ਤਾਂ ਤ੍ਰਿਸ਼ਨਾ ਹੈ, ਇਹ ਛੱਡਣੀ ਪੈਣੀ ਹੈ, ਮੰਗ ਛੱਡਣੀ ਪੈਣੀ ਹੈ, ਫਿਰ ਨਾਤਾ ਜੋੜਨਾ। ਕਿੱਥੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮੈਨੂੰ ਹੁਣ ਸਮਝ ਲੱਗੀ ਪਰ ਮੈਂ ਹੁਣ ਪਛਤਾਉਣ ਰਹੀ ਹਾਂ। ਕੀ ਪਛਤਾਉਣੀ ਹੈ, ਪਤਾ ਨਹੀਂ ਕੀ ਹੋਊਗਾ ਹੁਣ, ਕਿਆ ਜਾਣਾ ਕਿਆ ਹੋਏਗਾ ਰੀ ਮਾਈ। ਹਰ ਦਰਸ਼ਨ ਬਿਨ ਰਹਿਣ ਨਾ ਜਾਈ। ਹੁਣ ਧਿਆਨ ਦਿਓ, ਔਰਤ ਪਛਤਾਉਂਦੀ ਹੈ, ਹੁਣ ਸ਼ਾਮਾਂ ਪਈਆਂ ਤੇ ਪਤੀ ਕੀ ਕਹਿੰਦਾ, ਕਹਿੰਦਾ ਤੂੰ ਜਾ ਪੈ ਜਾ ਕਮਰੇ, ਜਾ ਜਾ ਪੈ ਜਾ। ਤੇ ਤੁਸੀਂ ਕਹਿੰਦਾ, ਦੇਖ ਯਾਰ ਰਾਤੀ ਆਪਾਂ ਲੜਦੇ ਰਹੇ ਨਾ, ਇੱਕ ਤੈਨੂੰ ਚੀਜ਼ ਬਦਲੇ, ਤੈਨੂੰ ਆਖਿਆ ਦੋ ਚਾਰ ਦਿਨ ਖਰੋਜਾ ਮੇਰੇ ਕੋਲ ਪੈਸੇ ਆਉਂਦੇ ਮੈਂ ਲੈ ਦਿੰਦਾ, ਤੇ ਤੂੰ ਲੜਦੀ ਰਹੀ, ਫਿਰ ਤੂੰ ਲੜਦੀ ਰਹਿਣਾ ਹੁਣ, ਤੇ ਜਾ ਤੂੰ ਜਾ ਕੇ ਤੂੰ ਬੈਡ ਤੇ ਪੈ ਜਾ, ਮੈਂ ਨਹੀਂ ਬਹਿਣਾ ਉੱਥੇ, ਮੈਂ ਬਾਹਰ ਪੈ ਜਾਊਂਗਾ ਕਿਤੇ, ਲੜ ਪਏ ਦੋਨੋਂ ਜਣੇ। ਹੁਣ ਧਿਆਨ ਦਿਓ, ਪਛਤਾਉਂਦੀ ਹੈ ਵੀ ਐਵੇਂ ਕੀ ਕਰ ਬੈਠੀ, ਹੁਣ ਅੰਦਰ ਲੰਮੇ ਪਈ ਹੈ, ਉੱਠ ਉੱਠ ਕੇ ਬਾਹਰ ਆਉਂਦੀ ਹੈ, ਤੁਸੀਂ ਅੰਦਰ ਆ ਜਾਓ, ਤੁਸੀਂ ਅੰਦਰ ਆ ਜਾਓ। ਕਹਿੰਦਾ ਨਹੀਂ ਯਾਰ ਤੂੰ ਪੈ ਜਾ, ਮੈਨੂੰ ਨਾ ਤੂੰ ਆਵਾਜ਼ ਮਾਰ, ਮੈਂ ਨਹੀਂ ਬਣ। ਹੁਣ ਪਛਤਾਉਂਦੀ ਹੈ, ਇੱਦਾਂ ਤੇ ਮੈਂ ਗੜਬੜ ਕਰ ਬੈਠੀ, ਪਤਾ ਨਹੀਂ ਕੀ ਹੋਊਗਾ, ਮੈਂ ਐਵੇਂ ਹੀ ਕਹਿ ਬੈਠੀ, ਐਵੇਂ ਚੀਜ਼ ਦੇ ਮਗਰ ਪੈ ਗਈ। ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਆਤਮਾ ਕਹਿੰਦੀ ਮੈਂ ਐਵੇਂ ਹੀ ਝੂਠੀਆਂ ਆਸਾਂ ਲੈ ਕੇ ਤੇ ਨਾਮ ਸਿਮਰਨ ਕਰਦੀ ਰਹੀ, ਪਤਾ ਨਹੀਂ ਹੁਣ ਹੋਣਾ ਕੀ ਹੈ। ਅੱਗੇ ਦੇਖੋ ਬੜੀ ਸੋਹਣੀ ਗੱਲ ਕਹੀ, ਕਹਿੰਦੇ ਹਰ ਦਰਸ਼ਨ ਬਿਨ ਰਹਿਣ ਨਾ ਜਾਈ। ਹੁਣ ਉਹ ਜਨਾਨੀ ਇਕੱਲੀ ਪਈ ਹੈ ਤੇ ਡਰ ਲੱਗਦਾ, ਬਾਰ ਬਾਰ ਆਉਂਦੀ ਹੈ, ਮਨਾਉਂਦੀ ਹੈ, ਖਸੂ ਤੁਸੀਂ ਆ ਜਾਓ ਅੰਦਰ, ਕੋਈ ਗੱਲ ਨਹੀਂ, ਹੁਣ ਪਤਾ ਲੱਗਣਾ ਵੀ ਵਾਕਈ ਖਸੂ ਤੋਂ ਬਗੈਰ ਜ਼ਿੰਦਗੀ ਕਾਹਦੀ ਹੈ, ਖਸੂ ਤੋਂ ਬਗੈਰ ਜ਼ਿੰਦਗੀ ਕਾਹਦੀ, ਵਾਜਾਂ ਮਾਰਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਹੁਣ ਮੈਨੂੰ ਸਮਝ ਲੱਗੀ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਪਰਮਾਤਮਾ ਤੇਰੇ ਤੋਂ ਬਗੈਰ ਜ਼ਿੰਦਗੀ ਕਾਹਦੀ ਹੈ, ਤੇਰੇ ਦਰਸ਼ਨਾਂ ਤੋਂ ਬਗੈਰ ਤੇ ਮੈਂ ਰਹਿ ਨਹੀਂ ਸਕਦੀ। ਕਦੋਂ? ਜਦੋਂ ਸਮਝ ਲੱਗਦੀ ਹੈ। ਹੁਣ ਬਾਬਾ ਮੈਂ ਕਰਮਹੀਨ ਕੁੜਿਆਰ, ਬਾਬਾ ਕੀ ਬ੍ਰਹਮ ਦੀ ਵਿਚਾਰ, ਉਸ ਬ੍ਰਹਮ ਦੇ ਖਿਆਲ ਪੈਦਾ ਹੋਣੇ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਉਸ ਪਰਮਾਤਮਾ ਦਾ ਖਿਆਲ ਪੈਦਾ ਹੋਣਾ ਅੰਦਰ, ਇਹ ਬ੍ਰਹਮ ਵਿਚਾਰ ਹੈ। ਤੇ ਜੇ ਪਾਠ ਕਰਦੇ ਰਹੇ, ਗੁਰਬਾਣੀ ਪੜ੍ਹਦੇ ਰਹੇ, ਉਸ ਪਰਮਾਤਮਾ ਦੇ ਪ੍ਰਤੀ ਖਿਆਲ ਹੀ ਨਹੀਂ ਪੈਦਾ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਖਿਆਲ ਤੇ ਸੰਸਾਰ ਦੇ ਸੀ, ਆਸਾ ਲੱਗੀ ਸੀ, ਝੂਠੀਆਂ ਮੰਗਾਂ ਤੇ ਤ੍ਰਿਸ਼ਨਾ ਅੰਦਰ ਬੈਠੀਆਂ ਸਨ, ਉਹਨਾਂ ਨੇ ਪਰਮਾਤਮਾ ਦੀ ਸਮਝ ਨਹੀਂ ਆਉਣ ਦਿੱਤੀ, ਪਰਮਾਤਮਾ ਦੇ ਪ੍ਰਤੀ ਖਿਆਲ ਪੈਦਾ ਨਹੀਂ ਹੋਣ ਦਿੱਤੇ ਅੰਦਰ, ਝੂਠੀਆਂ ਮੰਗਾਂ। ਕਦੀ ਦੇਖਿਓ ਤੁਸੀਂ, ਜਿਹੜਾ ਆਪਾਂ ਪੰਕਤੀ ਪੜ੍ਹਦੇ ਹਾਂ, ਦਾਤ ਪਿਆਰੀ ਵਿਸਰਿਆ ਦਤਾਰਾ, ਧਿਆਨ ਨਾਲ ਪੜ੍ਹਿਆ ਕਰੋ, ਦਾਤ ਪਿਆਰੀ ਵਿਸਰਿਆ ਦਤਾਰਾ, ਕਿਹਦੀ ਗੱਲ ਲਿਖੀ? ਮਨ ਦੀ ਬਿਰਤੀ ਹੈ। ਕਹਿੰਦੇ ਮਨਾ ਬੇਸ਼ੱਕ ਤੂੰ ਪਾਠ ਕਰਦਾ, ਗੁਰੂ ਘਰ ਆਉਂਦਾ, ਨਾਮ ਸਿਮਰਨ ਵੀ ਕਰਦਾ, ਪਰ ਧਿਆਨ ਦੇਈ, ਦਾਤ ਪਿਆਰੀ, ਜੇ ਤੈਨੂੰ ਦਾਤ ਚੰਗੀ ਲੱਗਦੀ ਨਾ, ਤੇ ਵਿਸਰਿਆ ਦਤਾਰਾ, ਕਹਿੰਦੇ ਤੇਰੇ ਮਨ ਦੇ ਵਿੱਚੋਂ ਪਰਮਾਤਮਾ ਭੁੱਲ ਜਾਣਾ, ਤੇਰੇ ਖਿਆਲਾਂ ਦੇ ਵਿੱਚ ਪਰਮਾਤਮਾ ਨੇ ਨਹੀਂ ਆਉਣਾ, ਤੇਰੇ ਵਿਚਾਰਾਂ ਵਿੱਚ ਪਰਮਾਤਮਾ ਨੇ ਨਹੀਂ ਆਉਣਾ, ਵਿਸਰਿਆ ਦਤਾਰਾ, ਤੂੰ ਪਰਮਾਤਮਾ ਨੂੰ ਭੁੱਲ ਕੇ ਬੈਠਾ। ਗੁਰੂ ਪਿਆਰਿਓ, ਗੁਰਬਾਣੀ ਸਾਨੂੰ ਯਾਦ ਕਰਾਉਂਦੀ ਆਪਣੇ ਪਿਓ ਦੀ, ਗੁਰਬਾਣੀ ਸਾਨੂੰ ਯਾਦ ਕਰਾਉਂਦੀ ਆਪਣੇ ਖਸਮ ਦੀ, ਠੀਕ ਹੈ। ਕਹਿੰਦੇ ਉਹ ਭੋੜਿਆ ਮਨ, ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ ਤੂੰ ਕੌਣ ਆ। ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ ਮੱਥਾ ਟੇਕਦੇ ਹਾਂ, ਗੁਰੂ ਚਰਨਾਂ 'ਚ ਨਮਸਕਾਰ ਕਰਦੇ, ਜਦੋਂ ਗੁਰਬਾਣੀ ਆਪਾਂ ਸਰਵਣ ਕਰਦੇ, ਕੀਰਤਨ ਚੱਲ ਰਿਹਾ ਹੁੰਦਾ, ਕੋਈ ਪਾਠ ਪਾਠੀ ਪਾਠ ਕਰ ਰਿਹਾ ਹੁੰਦਾ, ਤੇ ਗੁਰਬਾਣੀ 'ਚ ਪੰਕਤੀ ਆਉਂਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਕਹਿੰਦੇ ਮਨ ਤੂੰ ਆਪਣੀ ਵੱਖਰੀ ਹੋਂਦ ਬਣਾ ਕੇ ਬੈਠਾ, ਆਪਣੇ ਆਪ ਨੂੰ ਵੱਖਰਾ ਮੰਨ ਕੇ ਬੈਠਾ, ਤੂੰ ਕਦੀ ਸੋਚਿਆ ਤੂੰ ਤੇ ਪ੍ਰਕਾਸ਼ ਹੈ, ਤੂੰ ਤੇ ਜੋਤ ਸਰੂਪ ਹੈ, ਤੂੰ ਤੇ ਰੋਸ਼ਨੀ ਹੈ, ਤੂੰ ਤੇ ਲਾਈਟ ਆ। ਆਪਣਾ ਮੂਲ ਪਛਾਣ, ਆਪਣੇ ਆਪ ਦੀ ਪਹਿਚਾਣ ਕਰ, ਆਪਣੇ ਮੁੱਢ ਦੀ ਪਹਿਚਾਣ ਕਰ, ਤੂੰ ਕੌਣ ਆ। ਹੁਣ ਧਿਆਨ ਦਿਓ, ਪਾਠ ਕਰਦੇ ਰਹੇ, ਪੰਕਤੀਆਂ ਪੜ੍ਹਦੇ ਰਹੇ, ਚੇਤਾ ਨਹੀਂ ਆਇਆ ਕਿ ਅਸੀਂ ਕੌਣ ਆ, ਕਿਉਂ ਨਹੀਂ ਆਇਆ, ਕਾਰਨ ਕੀ ਹੈ। ਕਾਰਨ ਸਿਰਫ ਇੰਨਾ ਗਿਆ ਕਿ ਅਸੀਂ ਗੁਰਬਾਣੀ ਤਾਂ ਪੜ੍ਹੀ ਪਰ ਬਿਰਤੀ ਕੈਸੀ ਬਣ ਗਈ। ਧਿਆਨ ਦਿਓ, ਭਗਤ ਕਬੀਰ ਸਾਹਿਬ ਨੇ ਬੜੇ ਪਿਆਰ ਦੇ ਨਾਲ ਪੰਕਤੀ ਲਿਖਦੇ ਆ। ਪਤਾ ਕੀ ਲਿਖਦੇ ਭਗਤ ਕਬੀਰ ਸਾਹਿਬ? ਕਹਿੰਦੇ ਕਬੀਰ ਕਾਇਆ ਕਜਲੀ ਬਨ ਭਇਆ, ਕਾਇਆ ਕਜਲੀ ਬਨ ਭਇਆ, ਮਨ ਕੁੰਚਰ ਮੈਂ ਮੰਤ, ਕਾਇਆ ਕਜਲੀ ਬਨ ਭਇਆ। ਧਿਆਨ ਦੇਣਾ, ਕਾਇਆ ਸਰੀਰ। ਕਹਿੰਦੇ ਅਗਰ ਗੁਰਬਾਣੀ ਪੜ੍ਹਦੇ ਹਾਂ, ਅਗਰ ਨਾਮ ਸਿਮਰਨ ਕਰਦੇ ਹਾਂ, ਮਨ ਦੇ ਵਿੱਚ ਵਿਕਾਰ ਹੀ ਨੇ, ਮਨ ਦੇ ਵਿੱਚ ਵਿਕਾਰ ਹੀ ਨੇ, ਮਨ ਦੇ ਵਿੱਚ ਝੂਠੀਆਂ ਮੰਗਾਂ ਨੇ, ਤ੍ਰਿਸ਼ਨਾਵਾਂ ਹੀ ਨੇ, ਕਹਿੰਦੇ ਤੇਰਾ ਜਿਹੜਾ ਸਰੀਰ ਹੈ ਨਾ ਜੰਗਲ ਵਰਗਾ ਹੋ ਗਿਆ। ਕਾਇਆ ਕਜਲੀ, ਕਜਲੀ ਪਤਾ ਕਿਹਨੂੰ ਕਹਿੰਦੇ? ਹਰਿਦੁਆਰ ਦੇ ਲਾਗੇ ਇੱਕ ਜੰਗਲ ਹੈ, ਉਹਦਾ ਨਾਂ ਕਜਲੀ ਹੈ, ਠੀਕ ਹੈ। ਕਜਲੀ ਕਿਉਂ ਹੈ? ਬਹੁਤ ਘਣਾ ਜੰਗਲ ਹੈ, ਬਹੁਤ ਸੰਘਣਾ ਜੰਗਲ ਹੈ, ਉਹਦੇ ਅੰਦਰ ਹਾਥੀ ਰਹਿੰਦੇ, ਜੰਗਲੀ ਹਾਥੀ ਰਹਿੰਦੇ ਉਹਦੇ ਅੰਦਰ, ਠੀਕ ਹੈ। ਤੇ ਕਬੀਰ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਕਬੀਰ ਕਾਇਆ ਕਜਲੀ ਬਨ ਭਇਆ, ਮਨ ਕੁੰਚਰ ਮੈਂ ਮੰਤ। ਕਹਿੰਦੇ ਜਿਹੜਾ ਮਨ ਹੈ ਨਾ, ਤੇਰੇ ਵਿਚਾਰ ਜਿਹੜੇ ਨੇ ਇੱਕ ਜੰਗਲ ਹੈ, ਬੜੇ ਸੰਘਣੇ, ਤੈਨੂੰ ਤੁਰ ਨਹੀਂ ਦਿੰਦੇ। ਜਿਹੜਾ ਤੇਰਾ ਮਨ ਹੈ ਨਾ, ਇਹ ਹਾਥੀ ਦੀ ਨਿਆਈ ਉੱਥੇ ਮਸਤ ਹੋਇਆ ਫਿਰਨ ਰਿਹਾ, ਜਿਵੇਂ ਜੰਗਲ ਦੇ ਅੰਦਰ ਹਾਥੀ ਮਸਤ ਹੋਏ ਫਿਰਦੇ ਪਏ। ਕਹਿੰਦੇ ਤੇਰਾ ਮਨ ਵੀ ਹਾਥੀ ਦੀ ਨਿਆਈ ਮਸਤ ਹੋ ਕੇ ਇਹਨਾਂ ਵਿਕਾਰਾਂ ਦੇ ਵਿੱਚ, ਇਹਨਾਂ ਮਾੜਿਆਂ ਵਿਚਾਰਾਂ 'ਚ ਹੀ ਫਰੀ ਜਾਣ ਡਿਆ, ਇਹਨਾਂ 'ਚ ਰਹੀ ਜਾਣ ਡਿਆ, ਇਹਨਾਂ 'ਚ ਬੜਾ ਖੁਸ਼ ਆ, ਵੀ ਬੜਾ ਆਨੰਦ ਆ ਬਈ। ਹੁਣ ਜਿਹੜਾ ਹਾਥੀ ਹੈ ਨਾ, ਉਹ ਜੰਗਲੀ ਹੈ, ਉਹਨਾਂ ਪਹਾੜੀਆਂ 'ਚ, ਉਹਨਾਂ ਜਾਲੀਆਂ ਦੇ ਵਿੱਚ, ਉਹਨਾਂ ਸੰਘਣੇ ਰੁੱਖਾਂ ਦੇ ਵਿੱਚ ਖੁਸ਼ ਰਹਿੰਦਾ। ਇਹੀ ਹਾਲ ਸਾਡਾ, ਅਸੀਂ ਵੀ ਇੱਥੇ ਹੀ ਖੁਸ਼ ਹਾਂ। ਤੇ ਕਬੀਰ ਸਾਹਿਬ ਕੀ ਕਹਿਣ ਲੱਗੇ? ਕਹਿੰਦੇ ਅੰਕਸ ਗਿਆਨ ਰਤਨ ਹੈ, ਖੇਵਟ ਵਿਰਲਾ ਸੰਤ। ਹੁਣ ਧਿਆਨ ਦੇਣਾ, ਅੰਕਸ ਗਿਆਨ ਰਤਨ ਹੈ। ਕਹਿੰਦੇ ਜਿਵੇਂ ਹਾਥੀ ਨੂੰ ਕੰਟਰੋਲ ਕਰਨ ਲਈ, ਹਾਥੀ ਨੂੰ ਵਸ 'ਚ ਕਰਨ ਲਈ, ਹਾਥੀ ਨੂੰ ਕਿਸੇ ਪਾਸੇ ਮੋੜਨ ਲਈ ਕੀ ਕਰੀਦਾ ਹੈ? ਉਹਦੇ ਨਾ ਧੌਣ ਦੇ ਉੱਤੇ ਇੱਕ ਲੋਹੇ ਦਾ ਕੁੰਡਾ ਮਾਰੀਦਾ। ਜਦੋਂ ਕੁੰਡਾ ਮਾਰੀਦਾ ਨਾ, ਤਾਂ ਜਿਹੜੇ ਪਾਸੇ ਮਾਰੋ ਉਸ ਪਾਸੇ ਨੂੰ ਘੁੰਮ ਜਾਂਦਾ, ਕੰਟਰੋਲ 'ਚ ਆ ਜਾਂਦਾ, ਵਸ 'ਚ ਆ ਜਾਂਦਾ। ਤੇ ਗੁਰੂ ਸਾਹਿਬ ਕਹਿਣ ਲੱਗੇ, ਤੇਰਾ ਜਿਹੜਾ ਸਰੀਰ ਹੈ, ਇਹਦੇ ਅੰਦਰ ਜਿਹੜੇ ਮਾੜੇ ਵਿਚਾਰ ਨੇ, ਜਿਹੜੇ ਵਿਕਾਰ ਨੇ, ਇਹ ਸਾਰੇ ਇੱਕ ਜੰਗਲ ਦੀ ਨਿਆਈ ਹੈ, ਤੇ ਮਨ ਜਿਹੜਾ ਹੈ ਹਾਥੀ ਦੀ ਨਿਆਈ ਮਸਤ ਹੋ ਗਿਆ ਹੈ। ਪਰ ਅੰਕਸ ਗਿਆਨ ਰਤਨ ਹੈ, ਅੰਕਸ ਕਹਿੰਦੇ ਨੇ ਉਸ ਖੁੱਟੇ ਨੂੰ ਜਿਹੜਾ ਹਾਥੀ ਦੇ ਧੌਣ 'ਚ ਮਾਰੀਦਾ ਹੈ। ਕਹਿੰਦੇ ਅੰਕਸ ਗਿਆਨ ਰਤਨ ਹੈ, ਕਹਿੰਦੇ ਜਿਹੜਾ ਗੁਰੂ ਦਾ ਗਿਆਨ ਹੈ ਨਾ ਮਨਾ, ਤੇਰੇ ਲਈ ਇਹੀ ਖੁੱਟਾ ਹੈ। ਅਗਰ ਗੁਰੂ ਦਾ ਗਿਆਨ ਤੂੰ ਲੈ ਲਵੇ, ਜਿਵੇਂ ਹਾਥੀ ਵਸ 'ਚ ਆ ਜਾਂਦਾ, ਜਿੱਧਰ ਮੋੜੋ ਮੁੜ ਜਾਂਦਾ ਹੈ, ਜੇ ਗੁਰੂ ਦੇ ਗਿਆਨ ਨਾਲ ਜੁੜ ਜਾਏ ਮਨਾ, ਤੂੰ ਵੀ ਵਸ 'ਚ ਆ ਜਾਏਗਾ। ਜਿੱਧਰ ਗੁਰੂ ਮੋੜਨਾ ਚਾਹੁੰਦਾ ਮਨਾ, ਤੂੰ ਮੁੜ ਜਾਏਗਾ। ਪਰ ਕਦੋਂ? ਜੇ ਇਸ ਖੁੱਟੇ ਦੇ ਅਧੀਨ ਹੋਵੇਗਾ, ਜੇ ਤੇਰੀ ਮਨ ਬਿਰਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੇ ਅਧੀਨ ਹੋਵੇਗੀ। ਤਾਂ ਜੇ ਅਧੀਨ ਨਹੀਂ ਹੈਗੀ, ਤੇ ਗੁਰੂ ਰੂਪ ਪਿਆਰੀ ਸਤਸੰਗ 'ਚ ਕੋਈ ਫਰਕ ਨਹੀਂ ਪੈਣ ਲੱਗਾ। ਕਹਿੰਦੇ ਖੇਵਟ ਬਿਰਲਾ ਸੰਤ। ਹੁਣ ਧਿਆਨ ਦਿਓ, ਕਹਿੰਦੇ ਭਾਈ ਇਹ ਗਿਆਨ ਦਾ ਖੁੱਟਾ ਤੇ ਸਾਰਿਆਂ ਨੂੰ ਮਿਲ ਰਿਹਾ ਹੈ, ਪਰ ਖੇਵਟ ਬਿਰਲਾ ਸੰਤ, ਖੇਵਟ ਦਾ ਭਾਵ ਕੁਝ ਚੱਲਦਾ ਹੈ। ਬਿਰਲਾ ਸੰਤ ਕਹਿੰਦੇ ਕੋਈ ਰੱਬ ਦਾ ਪਿਆਰਾ ਹੀ ਇਸ ਮਾਰਗ ਤੇ ਜਾਂ ਇਸ ਖੁੱਟੇ ਦੇ ਨਾਲ ਆਪਣੇ ਆਪ ਨੂੰ ਕੰਟਰੋਲ ਕਰਦਾ ਹੈ। ਗੁਰੂ ਦੇ ਗਿਆਨ ਦੇ ਨਾਲ ਕੋਈ ਬਿਰਲਾ ਹੀ ਆਪਣੇ ਮਨ ਨੂੰ ਕੰਟਰੋਲ ਕਰਕੇ ਤੇ ਰਾਹ ਤੇ ਲੈ ਕੇ ਆਉਂਦਾ, ਮਾਰਗ ਤੇ ਲੈ ਕੇ ਆਉਂਦਾ। ਸਾਰੇ ਨਹੀਂ ਲੈ ਕੇ ਆਉਂਦੇ, ਸਾਰੇ ਨਹੀਂ ਲੈ ਕੇ ਆਉਂਦੇ, ਕੋਈ ਬਿਰਲਾ ਲੈ ਕੇ ਆਉਂਦਾ। ਵੱਡੇ ਭਾਗ ਨੇ ਕਿ ਸਾਨੂੰ ਮਨੁੱਖ ਦਾ ਜਨਮ ਮਿਲਿਆ, ਵੱਡੇ ਭਾਗ ਨੇ ਸਾਡੇ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਆ ਕਰੋ। ਫਿਰ ਦੇਖੋ ਗੁਰੂ ਸਾਹਿਬ ਬਣ ਕੀ ਕਹਿੰਦੇ, ਧੰਨ ਗੁਰੂ ਨਾਨਕ ਪਾਤਸ਼ਾਹ। ਕਹਿੰਦੇ ਹਰ ਦਰਸ਼ਨ ਬਿਨ ਰਹਿਣ ਨਾ ਜਾਈਏ। ਕਹਿੰਦੇ ਮੈਂ ਕਰਾਂ ਕੀ? ਹੁਣ ਉਹ ਔਰਤ ਕਹਿੰਦੀ ਹੈ ਕਿ ਮੇਰੇ ਕੋਲ ਗਲਤੀ ਹੋ ਗਈ, ਮੈਂ ਐਵੇਂ ਚੀਜ਼ ਮੰਗ ਬੈਠੀ, ਹੈ ਨਾ, ਆਪ ਹੀ ਪਛਤਾਉਂਦੀ ਹੁਣ ਕਿ ਮੈਨੂੰ ਪਤਾ ਤਾਂ ਹੈ ਕਿ ਮੇਰੇ ਪਤੀ ਨੇ ਕਦੀ ਨਾ ਨਹੀਂ ਕੀਤੀ। ਉਹਨਾਂ ਨੇ ਏਡੀ ਸੋਹਣੀ ਗੱਲ ਕਿ ਚੱਲ ਲੈ ਦਿਆਂਗੇ ਦੋ ਚਾਰ ਦਿਨ ਖਲੋ ਕੇ, ਮੈਂ ਜਿੱਦ ਫੜ ਕੇ ਬਹਿ ਗਈ ਤੇ ਹੁਣ ਮੇਰਾ ਪਤੀ ਮੈਨੂੰ ਦਰਸ਼ਨ ਨਹੀਂ ਦੇਣ ਡਿਆ, ਮੇਰੇ ਕਮਰੇ ਚ ਨਹੀਂ ਆਉਣ ਡਿਆ, ਆਪ ਦੂਜੇ ਕਮਰੇ ਚ ਲੰਮਾ ਪੈ ਗਿਆ। ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁਣ ਆਤਮਾ ਪਛਤਾਉਂਦੀ ਹੈ ਕਿ ਮੈਂ ਐਵੇਂ ਕਮਲੀ ਜਿੱਦ ਫੜ ਕੇ ਬਹਿ ਗਈ, ਆਹ ਦਾਤ ਚਾਹੀਦੀ ਹੈ, ਆਹ ਦਾਤ ਚਾਹੀਦੀ ਹੈ। ਮੈਨੂੰ ਸਮਝ ਨਹੀਂ ਲੱਗੀ ਕਿ ਜਦੋਂ ਪਰਮਾਤਮਾ ਨੇ ਦਾਤ ਦੇਣੀ ਹੈ ਨਾ, ਜਦੋਂ ਦਾ ਸਮਾਂ ਆਉਣਾ ਮੇਰੀ ਝੋਲੀ ਭਰ ਦੇਣੀ ਉਹਨੇ, ਠੀਕ ਹੈ, ਜਦੋਂ ਸਮਾਂ ਆਉਣਾ ਮੈਨੂੰ ਦਾਤ ਮਿਲ ਜਾਣੀ। ਪਰ ਸਮਝ ਬਾਅਦ ਚ ਲੱਗੀ, ਹੁਣ ਪਛਤਾਉਂਦੀ ਹੈ ਵੀ ਮੇਰਾ ਪਰਮਾਤਮਾ ਦੇ ਦਰਸ਼ਨ ਤੋਂ ਬਗੈਰ ਰਿਹਾ ਨਹੀਂ ਹੁੰਦਾ, ਵੀ ਪਰਮਾਤਮਾ ਮੈਨੂੰ ਦਰਸ਼ਨ ਦੇ। ਹੁਣ ਅੱਗੇ ਦੇਖੋ ਕੀ ਹੈ, ਕਹਿੰਦੇ ਪ੍ਰੇਮ ਨਾ ਚਾਖਿਆ ਮੇਰੀ ਤਿਸ਼ਨਾ ਬੁਝਾ ਲਈ। ਕਹਿੰਦੇ ਇਸ ਤਿਸ਼ਨਾ ਦੇ ਨਾ ਬੁਝਣ ਕਰਕੇ ਮੇਰੇ ਅੰਦਰ ਤਿਸ਼ਨਾ ਸੀ, ਅੱਗ ਲੱਗੀ ਸੀ, ਕਾਹਦੀ? ਤਿਸ਼ਨਾ ਦੀ, ਝੂਠੀਆਂ ਪਦਾਰਥਾਂ ਦੀ, ਮਾਇਆ ਦੀ ਅੰਦਰ ਅੱਗ ਬਲਦੀ ਸੀ, ਝੂਠੀਆਂ ਆਸਾਂ ਦੇ ਅੰਦਰ ਅੱਗ ਬਲਦੀ ਸੀ। ਕਹਿੰਦੇ ਉਹਨਾਂ ਅੱਗ ਬਲਣ ਕਰਕੇ ਪ੍ਰੇਮ ਨਾ ਚਾਖਿਆ। ਕਹਿੰਦੇ ਜਿੱਥੇ ਜਾ ਕੇ ਪਰਮਾਤਮਾ ਦੇ ਨਾਲ ਸੰਬੰਧ ਜੁੜਦਾ ਹੈ, ਜਿੱਥੇ ਜਾ ਕੇ ਪਰਮਾਤਮਾ ਨਾਲ ਨਾਤਾ ਬਣਦਾ ਹੈ, ਕਹਿੰਦੇ ਮੈਂ ਉਹ ਸਵਾਦ ਨਹੀਂ ਚੱਖਿਆ, ਪ੍ਰੇਮ ਨਾ ਚੱਖਿਆ। ਹੁੰਦਾ ਨਾ ਪ੍ਰੇਮ ਬੜੀ ਵੱਡੀ ਗੱਲ ਹੈ, ਪ੍ਰੇਮ ਬੜੀ ਵੱਡੀ ਗੱਲ ਆ, ਪ੍ਰੇਮ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਪ੍ਰੇਮ ਦੀ ਡੈਫੀਨੇਸ਼ਨ ਕਦੀ ਇੰਨੀ ਨਾ ਦਿੰਦਿਆ ਕਰੋ ਜਿਹਨੂੰ ਪ੍ਰੇਮ ਕੀਓ ਤੇ ਨਹੀਂ ਪਾਇਓ, ਜਿਹੜਾ ਪ੍ਰੇਮ ਕਰਦਾ ਰੱਬ ਲੱਭ ਲੈਣਾ। ਪ੍ਰੇਮ ਹੈ ਕੀ? ਪ੍ਰੇਮ ਹੈ ਕੀ? ਕਦੀ ਵਿਚਾਰ ਕੇ ਦੇਖੋ ਪ੍ਰੇਮ ਹੈ ਕੀ। ਪ੍ਰੇਮ ਪਤਾ ਕੀ ਹੈ? ਧਿਆਨ ਦਿਓ, ਪ੍ਰੇਮ ਉਸ ਅਵਸਥਾ ਦਾ ਨਾਂ ਹੈ ਜਿਸ ਅਵਸਥਾ ਦੇ ਵਿੱਚ ਉਹ ਆਤਮਾ, ਉਹ ਮਨ ਬਿਰਤੀ ਕੰਬਲੀ ਰੰਬਲੀ ਹੋ ਜਾਂਦੀ ਹੈ। ਜਿੰਨੇ ਮਰਜ਼ੀ ਦੁੱਖ ਆ ਜਾਣ, ਉਹਨਾਂ ਦੁੱਖਾਂ ਦੀ ਪਰਵਾਹ ਨਾ ਕਰਕੇ ਜਿਹਨੂੰ ਮਿਲਣਾ ਚਾਹੁੰਦੀ ਹੈ ਉਹਨੂੰ ਮਿਲਣ ਮਗਰ ਭੱਜ ਜਾਵੇ, ਉਹਨੂੰ ਪ੍ਰੇਮ ਕਹਿੰਦੇ। ਸੋਹਣੀ ਮਹੀਵਾਲ, ਸੋਹਣੀ ਮਹੀਵਾਲ, ਮਹੀਵਾਲ ਨੂੰ ਮਿਲਣ ਤੁਰੀ ਤੇ ਧਿਆਨ ਦਿਓ, ਜਦੋਂ ਕੱਚਾ ਘੜਾ ਵੇਖਿਆ ਪਤਾ ਲੱਗ ਗਿਆ ਕੱਚਾ ਹੈ, ਪਰ ਪ੍ਰੇਮ ਸੀ ਅੰਦਰ, ਪ੍ਰੇਮ ਸੀ ਨਾ। ਪ੍ਰੇਮ ਕਰਕੇ ਕੱਚੇ ਘੜੇ ਦੀ ਪਰਵਾਹ ਨਹੀਂ ਕੀਤੀ, ਉੱਥੇ ਤਰਨ ਲੱਗ ਪਈ ਭਾਵੇਂ ਡੁੱਬ ਗਈ, ਪਰਵਾਹ ਨਹੀਂ ਕੀਤੀ, ਕਿਉਂਕਿ ਪ੍ਰੇਮ ਆ। ਤੇ 1412 ਤੇ ਪੜ੍ਹਨਾ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋ ਤੋਂ ਪ੍ਰੇਮ ਖਿਲਣ ਕਾ ਚਾਹੋ, ਜੋ ਤੋਂ ਪ੍ਰੇਮ ਖਿਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਕਹਿੰਦੇ ਜੇ ਕਿਸੇ ਦੇ ਹਿਰਦੇ ਵਿੱਚ ਚਾਅ ਚੜਿਆ ਪ੍ਰੇਮ ਦੀ ਖੇਡ ਖੇਡਣ ਦਾ, ਪ੍ਰੇਮ ਦੀ ਖੇਡ ਸੌਖੀ ਨਹੀਂ ਹੈ। ਕਿੰਨੇ ਦੁੱਖ ਆ ਜਾਣ, ਉਹਨਾਂ ਦੁੱਖਾਂ ਦੀ ਪਰਵਾਹ ਨਾ ਕਰੇ ਤੇ ਦੁੱਖਾਂ ਦੇ ਵਿੱਚੋਂ ਲੰਘਦੀ ਹੋਈ ਆਪਣੇ ਪਤੀ ਨੂੰ ਮਿਲਣ ਤੁਰ ਪਵੇ, ਉਹ ਪ੍ਰੇਮ ਆ। ਉਹ ਪ੍ਰੇਮ ਥੋੜੀ ਹੈ ਕਿ ਮਾੜਾ ਜਿਹਾ ਦੁੱਖ ਆ ਜਾਵੇ ਕਿਤੇ ਤੇ ਗੁਰੂ ਦਾ ਦਰ ਛੱਡ ਦਿੰਦੇ ਆਪਾਂ, ਮਾੜਾ ਜਿਹਾ ਦੁੱਖ ਆ ਜਾਵੇ, ਮਾੜੀ 'ਚ ਕੋਈ ਮੁਸੀਬਤ ਆ ਜਾਵੇ ਤੇ ਗੁਰੂ ਪਿਆਰਿਓ ਅਸੀਂ ਤਾਂ ਗੁਰੂ ਦਾ ਦਰ ਛੱਡ ਦਿੰਦੇ। ਕਈ ਸੱਜਣ ਵੇਖੇ ਕਹਿੰਦੇ ਠੀਕ ਹੈ, ਕੋਈ ਦੁੱਖ ਆ ਗਿਆ ਘਰ ਵਿੱਚ, ਕੀ ਕਹਿੰਦੇ? ਬੜੇ ਪਾਠ ਕੀਤੇ ਅਸੀਂ, ਬੜੀ ਗੁਰੂ ਘਰ ਦੀ ਸੇਵਾ ਕੀਤੀ ਅਸੀਂ, ਕਦੀ ਸੋਚਿਆ ਨਹੀਂ ਸੀ ਆਹ ਮੁਸੀਬਤ ਸਾਡੇ ਘਰ ਪਊਗੀ, ਅੱਜ ਸਾਡੇ ਘਰ ਮੁਸੀਬਤ ਪੈ ਗਈ ਆ। ਕੀ ਫਾਇਦਾ ਇੰਨੇ ਪਾਠ ਕਰਨ ਦਾ, ਕੀ ਫਾਇਦਾ ਇੰਨੇ ਗੁਰੂ ਘਰ ਮੱਥੇ ਟੇਕਣ ਦਾ, ਕੀ ਫਾਇਦਾ ਇੰਨੇ ਪੁੰਨਦਾਨ ਕਰਨ ਦਾ? ਆ ਜੇ ਇਹਦੇ ਮਨ ਪ੍ਰੇਮ ਨਹੀਂ ਹੈਗਾ ਇਹਦੇ 'ਚ। ਉਹਨਾਂ ਕਿਹਾ ਜੋ ਤੋਂ ਪ੍ਰੇਮ ਖਿਲਣ ਕਾ ਚਾਹੋ। ਕਹਿੰਦੇ ਅਗਰ ਕਿਸੇ ਦੇ ਹਿਰਦੇ ਵਿੱਚ ਚਾਹ ਆ, ਖਿੱਚਿਆ ਤਾਂ ਗਿਆ ਪ੍ਰੇਮ ਦੀ ਖੇਡ ਖੇਡਣ ਦਾ, ਤੇ ਸਿਰ ਧਰ ਤਲੀ ਜਲੀ ਮੇਰੀ ਆਓ। ਕਹਿੰਦੇ ਆਪਣਾ ਸਿਰ ਤਲੀ ਤੇ ਰੱਖ ਲਓ। ਕਿਹੜਾ ਸਿਰ? ਆਹ ਵਾਲਾ ਨਹੀਂ, ਸਿਰ ਮਤ ਨੂੰ ਕਹਿੰਦੇ, ਸਿਰ ਮਤ ਨੂੰ ਕਹਿੰਦੇ। ਤਲੀ ਤੇ ਰੱਖਣ ਦਾ ਮਤਲਬ ਕੀ ਹੈ ਕਿ ਆਪਣੀ ਮਤ, ਆਪਣੀ ਸੋਚ ਆਪਣੇ ਆਪ ਤੋਂ ਵੱਖਰੀ ਕਰ ਦਿਓ, ਇਹਨੂੰ ਸਿਰ ਤਲੀ ਤੇ ਧਰਨਾ ਕਹਿੰਦੇ। ਕਹਿੰਦੇ ਆਪਣੀ ਸੋਚ, ਆਪਣੀ ਮਤ, ਆਪਣੇ ਖਿਆਲ ਵੱਖਰੇ ਕਰ ਦਿਓ ਤੇ ਫਿਰ ਮੇਰੀ ਗਲੀ ਵਿੱਚ ਆਓ, ਫਿਰ ਆਨੰਦ ਆਉਣਾ। ਤੇ ਜੇ ਤੁਹਾਡੇ ਵਿਚਾਰ ਆਪਣੇ ਕੋਲ ਨੇ, ਤੁਹਾਡੇ ਆਪਣੇ ਖਿਆਲ ਤੁਹਾਡੇ ਅੰਦਰ ਨੇ, ਤੁਹਾਡੇ ਤੋਂ ਵੱਖਰੇ ਨਹੀਂ ਹੋਏ, ਤੇ ਤੁਸੀਂ ਪ੍ਰੇਮ ਦੀ ਖੇਡ ਨਹੀਂ ਖੇਡ ਸਕਦੇ, ਫਿਰ ਤੁਸੀਂ ਮੇਰੇ ਤੱਕ ਨਹੀਂ ਪਹੁੰਚ ਕਰ ਸਕਦੇ, ਫਿਰ ਤੁਸੀਂ ਪਰਮਾਤਮਾ ਦੀ ਖੋਜ ਨਹੀਂ ਕਰ ਸਕਦੇ। ਆਪਣੇ ਖਿਆਲ, ਆਪਣੇ ਵਿਚਾਰ, ਆਪਣੀ ਮਤ ਵੱਖਰੀ ਕਰਨੀ, ਆਪਣੇ ਆਪ ਤੋਂ ਜੁਦਾ ਕਰ ਦਿਓ, ਇਹਨੂੰ ਕਹਿੰਦੇ ਆ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣਾ ਕੀ ਜੈ। ਕਹਿੰਦੇ ਇਤ ਮਾਰਗ ਪੈਰ ਤਰੀ ਜੈ, ਕਹਿੰਦੇ ਜੇ ਕਿਸੇ ਨੇ ਇਸ ਮਾਰਗ ਤੇ ਪੈਰ ਰੱਖ ਲਿਆ, ਕਹਿੰਦਾ ਪਾਓ ਜੇ ਕੋਈ ਤੁਰ ਪਿਆ, ਜੇ ਕੋਈ ਨਾਮ ਸਿਮਰਨ ਕਰਨ ਲੱਗ ਪਿਆ, ਜੇ ਸੁੱਤ ਸ਼ਬਦ ਦਾ ਮਿਲਾਪ ਕਰਨ ਲੱਗ ਪਿਆ, ਜੇ ਕੋਈ ਅਭਿਆਸ ਕਰਨ ਲੱਗ ਪਿਆ, ਜੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਗਿਆ, ਜਿਹਨੂੰ ਸੋਝੀ ਆ ਗਈ ਹੈ, ਤੇ ਕਹਿੰਦੇ ਕੰਮ ਕਰਿਓ। ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣਨਾ ਕੀ ਜੈ। ਕਹਿੰਦੇ ਜੇ ਇਸ ਮਾਰਗ ਤੇ ਚੱਲ ਪਇਓ, ਤੁਰ ਪਇਓ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਗਏ, ਮਾੜਾ ਮੋਟਾ ਵੀ ਤੁਰ ਪਇਓ ਨਾ, ਸਿਰ ਦੀ ਜੈ ਕਾਣਨਾ ਕੀ ਜੈ। ਕਹਿੰਦੇ ਆਪਣੀ ਮਤ ਗੁਰੂ ਨੂੰ ਦੇ ਦਿਓ, ਆਪਣੀ ਸੋਚ ਗੁਰੂ ਨੂੰ ਦੇ ਦਿਓ, ਆਪਣੇ ਖਿਆਲ ਗੁਰੂ ਨੂੰ ਦੇ ਦਿਓ। ਕਾਣ ਨਾ ਕੀਜੇ, ਝਿਜਕ ਨਾ ਕਰਿਓ, ਝਿਜਕ ਨਾ ਕਰਿਓ, ਝਿਜਕਿਓ ਨਾ। ਹੁਣ ਇਹ ਨਾ ਕਿਉਂ ਯਾਰ, ਦਿਲ ਤੇ ਕਰਦਾ, ਮਨ ਤੇ ਕਹਿੰਦਾ ਛੱਡ ਜੋ ਪਰਮਾਤਮਾ ਨੇ ਕਰਨਾ ਹੈ ਸਹੀ ਹੈ। ਮਨ ਤੇ ਮੰਨਦਾ ਕਿ ਠੀਕ ਹੈ ਜੋ ਹੋ ਰਿਹਾ ਵਧੀਆ, ਪਰ ਸਦਕੇ ਜਾਵਾਂ ਮਿੰਟ ਦੋ ਮਿੰਟ ਲਈ ਕਹਿੰਦਾ ਜੋ ਹੋ ਰਿਹਾ ਵਧੀਆ, ਅਗਲੇ ਪੰਜਾਂ ਕੁ ਮਿੰਟਾਂ ਬਾਅਦ ਫਿਰ ਸੋਚੀ ਪੈ ਜਾਂਦਾ, ਨਹੀਂ ਗਲਤ ਹੋ ਰਿਹਾ, ਨਹੀਂ ਗਲਤ ਹੋ ਰਿਹਾ। ਗੁਰੂ ਸਾਹਿਬ ਨੇ ਕਹਿੰਦੇ ਫਿਰ ਤੇਰਾ ਮੇਰਾ ਨਾਤਾ ਨਹੀਂ ਜੁੜਨਾ, ਫਿਰ ਤੂੰ ਮੇਰੀ ਇਸ ਗਲੀ 'ਚ ਨਹੀਂ ਆ ਸਕਦਾ। ਸਿਰ ਦੀਜੇ ਕਾਣ ਨਾ ਕੀਜੇ, ਕਹਿੰਦੇ ਆਪਣੀ ਮੱਤ ਦੇਣ ਲੱਗਾ ਝਿਜਕ ਨਾ ਕਰੀ, ਆਪਣੀ ਮੱਤ ਮੈਨੂੰ ਦੇਣ ਲੱਗਿਆ ਐਵੇਂ ਨਾ ਜੱਕੋ ਟੋਲੇ ਨਾ ਕਰੀ, ਦੇ ਦੀਏ ਕਿ ਰਹਿਣ ਦੀ ਹੈ। ਨਹੀਂ 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 ਨਹੀਂ, ਕਹਿੰਦੇ ਫਿਰ ਗੱਲ ਬਣਨੀ, ਤਾਂ ਇਸ ਗੱਲ ਦੀ ਤੈਨੂੰ ਸਮਝ ਲੱਗਣੀ। ਫਿਰ ਗੁਰੂ ਸਾਹਿਬ ਕਹਿੰਦੇ ਪ੍ਰੇਮ ਨਾ ਚਾਖਿਆ ਮੇਰੀ ਤ੍ਰਿਸ਼ਨਾ ਬੁਝਾਨੀ, ਕਹਿੰਦੇ ਮੇਰੇ ਅੰਦਰ ਤ੍ਰਿਸ਼ਨਾ ਬੁਝੀ ਕੋਈ ਨੀ, ਤ੍ਰਿਸ਼ਨਾ ਨਾ ਬੁਝਣ ਕਰਕੇ ਮੈਂ ਪ੍ਰੇਮ ਚਾਖਿਆ ਹੀ ਨਹੀਂ ਇਹਦੇ। ਕਹਿੰਦਾ ਪਰ ਪ੍ਰੇਮ ਦੇ ਜ਼ਰੀਏ ਜਿਹੜੀ ਅਵਸਥਾ ਜਾ ਕੇ ਆਨੰਦ ਪੈਦਾ ਹੁੰਦਾ ਹੈ, ਕਹਿੰਦੇ ਮੈਂ ਉਹ ਆਨੰਦ ਨਹੀਂ ਮਾਣਿਆ, ਅਜੇ ਉਸ ਆਨੰਦ ਤੱਕ ਪਹੁੰਚ ਨਹੀਂ ਕੀਤੀ। ਅਜੇ ਧਿਆਨ ਨਾ ਪੜਿਆ ਕਰੋ, ਕਹਿੰਦੇ ਗਿਆ ਸੋ ਜੋਬਣ ਧਨ ਪੁੱਛੋ ਤਾਨੀ, ਗਿਆ ਸੋ ਜੋਬਣ। ਹੁਣ ਜੋਬਣ ਕੀ ਹੈ? ਜਵਾਨੀ। ਹੁਣ ਜਵਾਨੀ ਕਿਹੜੀ ਹੈ? ਧਿਆਨ ਨਾਲ ਸੁਣਿਓ, ਆਪ ਜੀ ਗੁਰਬਾਣੀ ਚੋਂ ਪੜ੍ਹਨਾ 10-25 ਅੰਕ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਬੂਝੋ ਹਰ ਜਨ ਸਤਿਗੁਰ ਬਾਣੀ, ਬੂਝੋ ਹਰ ਜਨ ਸਤਿਗੁਰ ਬਾਣੀ, ਇਹ ਜੋਬਣ ਸਾਸ ਹੈ ਦੇਵ ਪੁਰਾਣੀ। ਧਿਆਨ ਨਾਲ ਪੜ੍ਹਿਓ ਕੀ ਲਿਖਿਆ, ਜਵਾਨੀ ਕਿਹਾ ਗੁਰੂ ਸਾਹਿਬਾਂ ਨੇ, ਗਿਆ ਸੋ ਜੋਬਣ ਧਨ ਪੁੱਛੋ ਤਾਨੀ। ਕਹਿੰਦੇ ਉਸ ਪ੍ਰੇਮ ਤੱਕ ਮੈਂ ਪਹੁੰਚੀ ਨਹੀਂ, ਉਸ ਪ੍ਰੇਮ ਦੀ ਅਵਸਥਾ ਦਾ ਰਸ ਮੈਂ ਚੱਖਿਆ ਨਹੀਂ, ਉਧਰੋਂ ਮੇਰੀ ਜਵਾਨੀ ਜਾ ਰਹੀ ਹੈ। ਗਿਆ ਸੋ ਜੋਬਣ, ਮੇਰੀ ਜਵਾਨੀ ਚਲੀ ਗਈ। ਕਿਹੜੀ ਜਵਾਨੀ? ਉਹ ਗੁਰੂ ਨੂੰ ਪਿਆਰੀ ਸਤਿ ਸਿੰਘ ਜੀ ਬੂਝੋ ਹਰ ਜਨ ਸਤਿਗੁਰੂ ਬਾਣੀ, ਕਹਿੰਦੇ ਸਤਿਗੁਰ ਦੇ ਪਿਆਰਿਓ ਇਸ ਗੁਰਬਾਣੀ ਨੂੰ ਸਮਝੋ, ਸਤਿਗੁਰ ਦੇ ਪਿਆਰਿਓ ਇਸ ਗੁਰਬਾਣੀ ਨੂੰ ਸਮਝੋ, ਇਸ ਗੁਰਬਾਣੀ ਦੀ ਵਿਚਾਰ ਕਰੋ। ਤੇ ਗੁਰਬਾਣੀ ਕੀ ਕਹਿ ਰਹੀ ਹੈ? ਇਹ ਜੋਬਣ ਸਾਸ ਹੈ, ਇਹ ਜੋਬਣ ਸਾਸ ਹੈ। ਜੋਬਣ ਕਿਹਨੂੰ ਕਹਿੰਦੇ? ਜਵਾਨੀ ਨੂੰ। ਤੇ ਜਵਾਨੀ ਕਿਹਨੂੰ ਕਹਿੰਦੇ? ਧਿਆਨ ਦੇਣਾ, ਜਵਾਨੀ ਕਿਹਨੂੰ ਕਹਿੰਦੇ? ਉਸ ਉਮਰ ਨੂੰ। ਜਵਾਨੀ ਉਸ ਉਮਰ ਨੂੰ ਕਹਿੰਦੇ ਆ ਜਿਸ ਉਮਰ ਦੇ ਅੰਦਰ ਕੋਈ ਕੁੜੀ ਕਿਸੇ ਮੁੰਡੇ ਦੇ ਪਸੰਦ ਆ ਸਕਦੀ ਹੈ, ਵਿਆਹ ਕਰਨ ਦੇ ਯੋਗ ਆ, ਕਿਸੇ ਨਾਲ ਨਾਤਾ ਜੋੜਨ ਦੇ ਯੋਗ ਹੋ ਗਈ। ਕਿ ਕਿਹਦਾ? ਕੁੜੀ ਜਵਾਨ ਹੋ ਗਈ, ਮੁੰਡਾ ਜਵਾਨ ਹੋ ਗਿਆ ਵਿਆਹ ਦੀ, ਇਹਦਾ ਮਤਲਬ ਉਹ ਉਮਰ ਆ ਗਈ ਹੈ ਮੁੰਡੇ ਦੀ ਜਿਹਦੇ ਵਿੱਚ ਕਿਸੇ ਨਾਲ ਨਾਤਾ ਜੋੜ ਸਕਦਾ, ਸੰਬੰਧ ਕਰ ਸਕਦਾ, ਹੁਣ ਇਹਦਾ ਵਿਆਹ ਕਰ ਦਿੱਤਾ ਜਾਵੇ। ਇਹਨੂੰ ਜੋਬਣ ਕਹਿੰਦੇ, ਜਵਾਨੀ ਕਹਿੰਦੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਜੋਬਣ ਸਾਸ ਹੈ, ਧਿਆਨ ਦਿਓ। ਕਹਿੰਦੇ ਮਨਾ, ਜਿਹੜੇ ਮਨੁੱਖ ਦੇ ਸਰੀਰ ਅੰਦਰ ਸਵਾਸ ਲੈਂਦਾ ਪਿਆ ਨਾ, ਇਹ ਸਾਸ ਉਹ ਸਮਾਂ ਆ ਜਿਹਦੇ ਤੂੰ ਪਰਮਾਤਮਾ ਨਾਲ ਨਾਤਾ ਜੋੜ ਸਕਦਾ। ਇਹ ਸਵਾਸ, ਇਹ ਉਹ ਸਮਾਂ, ਉਹ ਉਮਰ ਹੋ ਗਈ ਹੈ ਤੇਰੀ, ਉਮਰ ਹੋ ਗਈ, ਕੁੜੀ ਮੁੰਡੇ ਦੇ ਪਸੰਦ ਆ ਸਕਦੀ ਹੈ, ਮੁੰਡਾ ਕੁੜੀ ਦੇ ਪਸੰਦ ਆ ਸਕਦਾ। ਕਹਿੰਦੇ ਮਨਾ, ਮਨੁੱਖ ਦਾ ਜਨਮ ਜਿਹੜੇ ਸਵਾਸ ਲੈਂਦਾ ਨਾ, ਇਹਨਾਂ ਸਵਾਸਾਂ 'ਚ ਤੂੰ ਪਰਮਾਤਮਾ ਦੇ ਪਸੰਦ ਆ ਸਕਦਾ, ਹੋਰ ਕਿਸੇ ਸਵਾਸਾਂ 'ਚ ਪਰਮਾਤਮਾ ਦੇ ਪਸੰਦ ਨਹੀਂ ਆ ਸਕਦਾ। ਇਹ ਜੋਬਣ ਸਾਸ ਹੈ, ਇਹ ਸਵਾਸ ਜਿਹੜੇ ਨੇ ਜੋਬਣ ਆ। ਮਨੁੱਖ ਦੇ ਸਰੀਰ 'ਚ ਜਿੰਨੇ ਸਵਾਸ ਨੇ, ਭਾਵੇਂ ਆਪਾਂ ਬੇਸ਼ੱਕ ਪੜ੍ਹਿਆ, ਇਹ ਬਚਪਨ ਵੀ ਆ, ਜਵਾਨੀ ਵੀ ਆ, ਬੁਢਾਪਾ ਵੀ ਹੈ, ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਸਰੀਰ ਦੇ ਉੱਤੇ ਬਚਪਨ ਆਉਂਦਾ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ, ਪਰ ਭੋਲਿਓ ਗੁਰੂ ਸਾਹਿਬ ਦੇ ਮਨੁੱਖ ਦੇ ਸਰੀਰ ਅੰਦਰ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਰੇ ਸਵਾਸ ਜਵਾਨੀ ਦੇ ਹੈ। ਇਹਦਾ ਮਤਲਬ ਕੋਈ ਉਮਰ ਨਹੀਂ ਹੈ। ਤੂੰ ਬਚਪਨ ਵਿੱਚ ਵੀ ਪਰਮਾਤਮਾ ਦੇ ਪਸੰਦ ਆ ਸਕਦੀ ਹੈ, ਜਵਾਨੀ 'ਚ ਵੀ ਪਸੰਦ ਆ ਸਕਦੀ ਹੈ, ਸਰੀਰ 'ਤੇ ਬੁਢਾਪਾ ਹੋਵੇ ਉਸ ਬੁਢਾਪੇ ਵਿੱਚ ਵੀ ਆਤਮਾ ਤੋਂ ਪਰਮਾਤਮਾ ਦੇ ਪਸੰਦ ਆ ਸਕਦੀ। ਇਹ ਜੋਬਣ ਸਾਸ ਹੈ, ਐਵੇਂ ਨਾ ਭੁਲੇਖੇ 'ਚ ਪੈ ਜਾਇਆ ਕਰੋ। ਕਈ ਸੱਜਣ ਕਹਿ ਦਿੰਦੇ ਅਸੀਂ ਤਾਂ ਹੁਣ ਬੁੱਢੇ ਹੋ ਗਏ ਜੀ, ਹੁਣ ਅਸੀਂ ਰੱਬ ਕੀ ਲੱਭਣਾ, ਹੁਣ ਤਾਂ ਲੰਘ ਗਈ ਉਮਰ। ਤੇ ਗੁਰੂ ਸਾਹਿਬ ਕਹਿੰਦੇ ਸਾਹ ਆਉਂਦੇ ਆ, ਕਹਿੰਦਾ ਆਉਂਦੇ, ਕਹਿੰਦੇ ਫਿਰ ਜਵਾਨੀ ਤੇਰੇ ਕੋਲ ਆ। ਤੇ ਕਈ ਬੱਚੇ, ਕਿਸੇ ਬੱਚੇ ਨੂੰ ਕਹਿ ਦਿਓ, ਆਹ ਕੱਲ ਪਰਸੋਂ ਦੀ ਗੱਲ ਹੈ, ਇੱਕ ਬੀਬਾ ਆਈ, ਉਹਦਾ ਬੱਚਾ ਸੀ ਕੁਛ 7 ਸਾਲ ਦਾ, ਕਹਿੰਦੀ ਬਾਬਾ ਜੀ ਨੇ ਜਿੱਦ ਫੜੀ ਮੈਂ ਅੰਮ੍ਰਿਤ ਛਕਣਾ। ਤੇ ਭੈਣ ਮਰੀਏ ਛਕਾ ਦਿਓ, ਕਹਿੰਦੀ ਛੋਟਾ ਹੈ, ਛੋਟਾ ਹੈ, ਇਹ ਸੰਭਾਲ ਲਏਗਾ। ਮੈਂ ਕਿਹਾ ਭੈਣ ਮਰੀਏ ਤੈਨੂੰ ਕਿਹਨੇ ਕਿਹਾ ਵੀ ਸੰਭਾਲ ਨਹੀਂ ਸਕਦਾ? ਕਹਿੰਦੀ ਮੇਰੇ ਕਰਕੇ ਛੋਟਾ ਹੈ। ਮੈਂ ਕਿਹਾ ਪਤਾ ਕਿਉਂ ਛੋਟਾ ਹੈ? ਕਿਉਂਕਿ ਤੂੰ ਖੁਦ ਵੱਡੀ ਨਹੀਂ ਹੋਈ, ਤੂੰ ਖੁਦ ਵੱਡੀ ਨਹੀਂ ਹੋਈ। ਕਹਿੰਦੀ ਬਾਬਾ ਜੀ ਮੇਰੇ ਤੇ 4 ਨਿਆਣੇ ਹੈ, ਵੱਡਾ ਨਿਆਣਾ ਸੁਖਣਾ ਮੇਰਾ 12-14 ਸਾਲ ਦਾ, ਤੇ ਤੁਸੀਂ ਕਹਿੰਦੇ ਛੋਟੀ। ਮੈਂ ਕਿਹਾ ਬੀਬਾ ਸਰੀਰ ਤੋਂ ਤੂੰ ਵੱਡੀ ਹੈ, ਮਤ ਤੋਂ ਤੂੰ ਛੋਟੀ ਹੈ। ਜੇ ਤੂੰ ਅੰਮ੍ਰਿਤ ਛਕਿਆ ਹੁੰਦਾ, ਤੂੰ ਗੁਰਬਾਣੀ ਦੇ ਅਮਲ ਕੀਤਾ ਹੁੰਦਾ, ਸ਼ਾਇਦ ਤੇਰੀ ਵੀ ਮਤ ਵੱਡੀ ਹੁੰਦੀ, ਤੈਨੂੰ ਬੱਚਾ ਛੋਟਾ ਨਾ ਲੱਗਦਾ, ਬੱਚਾ ਵੱਡਾ ਲੱਗਦਾ, ਤੂੰ ਅੰਮ੍ਰਿਤ ਛਕਾਉਣ ਨੂੰ ਤਿਆਰ ਹੋ ਜਾਂਦੀ ਹੋ। ਤੂੰ ਆਪ ਮਤ ਤੋਂ ਛੋਟੀ ਹੈ ਜੇ, ਤਾਂ ਤੈਨੂੰ ਲੱਗਦਾ ਸੰਭਾਲ ਲਓ, ਇਹਨੂੰ ਅੰਮ੍ਰਿਤ ਛਕਾ ਦੇ। ਜਾਂ ਪੁੱਤਰਾ ਅੰਮ੍ਰਿਤ ਛਕ ਜਾ ਕੇ ਤੂੰ, ਜਾਂ ਗੁਰੂ ਦਾ ਪੱਲਾ ਪਕੜ ਜਾ ਕੇ ਤੂੰ। ਕਾਰਨ ਉਹੀ ਹੈ ਕਿ ਅਸੀਂ ਸਰੀਰ ਦੀ ਉਮਰ ਵੇਖ ਲੈਂਦੇ ਹਾਂ, ਅਸੀਂ ਅੰਦਰ ਦੀ ਚੀਜ਼ ਨਹੀਂ ਦੇਖਦੇ। ਗੁਰੂ ਸਾਹਿਬ ਨੇ ਕਹਿਣ ਲੱਗੇ, ਇਹ ਜੋਬਨ ਸਾਸ ਹੈ, ਦੇਹ ਭਰਾ ਨਹੀਂ। ਕਹਿੰਦੇ ਸਵਾਸ ਜਵਾਨੀ ਹੈ, ਇਹ ਸਵਾਸ ਉਹ ਸਮਾਂ ਮਨੁੱਖ ਦੇ ਸੀ, ਹਰ ਇੱਕ ਸਵਾਸ ਜਵਾਨੀ ਭਰਿਆ ਹੈ, ਜਿਹ 'ਚ ਤੁਹਾਡੀ ਆਤਮਾ ਪਰਮਾਤਮਾ ਤੇ ਪਸੰਦ ਆ ਸਕਦੀ ਹੈ, ਜਿਹ 'ਚ ਤੁਹਾਡੀ ਆਤਮਾ ਪਰਮਾਤਮਾ ਨਾਤਾ ਜੋੜ ਸਕਦੀ ਹੈ। ਤਾਂ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ, ਗਿਆ ਸੁਜੋਬਨ ਧੰਨ ਪੁੱਛੋ ਤਾਨੀ। ਕਹਿੰਦੇ ਸਵਾਸ ਖਤਮ ਹੋ ਚੱਲੇ, ਸਵਾਸ ਮਨੁੱਖ ਦੇ ਸੀ 'ਚ ਖਤਮ ਹੋ ਚੱਲੇ, ਧੰਨ ਪੁੱਛੋ ਤਾਨੀ। ਧੰਨ ਕੀ? ਇਸਤਰੀ, ਔਰਤ, ਆਤਮਾ। ਕਹਿੰਦੇ ਇਹ ਆਤਮਾ ਹੁਣ ਪਛਤਾਉਂਦੀ ਫਿਰਦੀ ਕਿ ਮੇਰੀ ਜਵਾਨੀ ਬਤੀਤ ਹੋ ਚੱਲੀ ਹੈ। ਕਹਿੰਦਾ ਆਪਾਂ ਮਨੁੱਖੀ ਜੀਵਨ ਜਿਹੜਾ ਮੈਨੂੰ ਮਿਲਿਆ ਸੀ, ਮਨੁੱਖ ਦੇ ਸਿਰ ਅੰਦਰ ਦੇ ਸਵਾਸ ਮਿਲੇ ਸੀ, ਖਤਮ ਹੋ ਚੱਲੇ। ਸੱਚ ਆ, ਆਪਾਂ ਨੂੰ ਪਤਾ ਥੋੜੀ ਆਪਾਂ ਕਿੰਨੇ ਕੁ ਸਵਾਸ ਹੋਰ ਲੈਣੇ। ਹਮ ਆਦਮੀ ਹਾਂ, ਇੱਕਦਮ ਹੀ ਇੱਕ ਸਵਾਸ ਦੇ ਬੰਦੇ, ਅਗਲੇ ਦਾ ਪਤਾ ਹੀ ਨਹੀਂ ਆਉਣਾ ਹੈ ਕਿ ਨਹੀਂ ਆਉਣਾ, ਤੇ ਅਸੀਂ ਭੁਲੇਖਿਆ 'ਚ ਪਏ ਹਾਂ। ਬਥੇਰੀ ਉਮਰ ਪਈ ਅਜੇ, ਅਜੇ ਕਿਹੜੀ ਉਮਰ ਹੋਈ ਸਾਡੀ, ਅਜੇ ਕਿਹੜੀ ਉਮਰ ਹੋਈ, ਬਥੇਰੀ ਉਮਰ ਪਈ ਹੈ। ਭੋਲਿਓ, ਭੁਲੇਖੇ 'ਚ ਨਾ ਪੈ ਜਾਓ ਕਿਤੇ, ਭੁਲੇਖੇ 'ਚ ਨਾ ਰਹਿ ਜਾਓ ਕਿਤੇ, ਕਿ ਬਥੇਰੀ ਉਮਰ ਪਈ ਆ। ਜਿਹੜਾ ਸਵਾਸ ਅੰਦਰ ਆਇਆ ਇਹ ਸਾਡਾ ਹੈ, ਸਾਡਾ ਹੱਕ ਹੈ, ਇੱਥੇ ਅਧਿਕਾਰ ਹੈ ਸਾਨੂੰ, ਇੱਥੇ ਕਾਹਦਾ ਕਿ ਅਸੀਂ ਇਹਦੇ ਅੰਦਰ ਸਿਮਰਨ ਕਰ ਸਕਦੇ ਹਾਂ, ਇਸ ਸਵਾਸ ਨੂੰ ਸੰਭਾਲ ਸਕਦੇ ਹਾਂ, ਇਸ ਸਵਾਸ ਨੂੰ ਲਿਖੇ ਜਾ ਸਕਦੇ ਹਾਂ। ਪਰ ਭੋਲਿਓ, ਜੇ ਇਹ ਸਵਾਸ ਲਿਖੇ ਨਹੀਂ ਲੱਗਾ ਨਾ, ਤੇ ਜ਼ਿੰਦਗੀ 'ਚ ਗੱਲ ਪੱਲੇ ਬਣ ਲਿਓ। ਇਹ ਅਗਰ ਵਿਅਰਥ ਚੱਲਿਆ ਗਿਆ, ਖਾਲੀ ਚੱਲਿਆ ਗਿਆ, ਇੱਕ ਸਵਾਸ ਵੀ ਖਾਲੀ ਗਿਆ ਵਾਪਸ ਨਹੀਂ ਮਿਲਣਾ, ਇੱਕ ਸਵਾਸ ਵੀ ਖਾਲੀ ਗਿਆ ਮੁੜ ਕੇ ਕਿਸੇ ਲੇਖੇ ਨਹੀਂ ਮਿਲਣਾ। ਵਿਚਾਰ ਕਰਨਾ ਜਰਾ, ਆਪ ਜੀ ਨੇ ਕੋਈ ਗੁਰਸੁੱਖ ਪਿਆਰਾ ਸੀ, ਹਰ ਮਹੀਨੇ 1000 ਰੁਪਇਆ ਜਮ੍ਹਾਂ ਕਰਾਉਂਦਾ ਸੀ ਬੈਂਕ ਦੇ ਅੰਦਰ ਹਰ ਮਹੀਨੇ। 2-4 ਸਾਲ ਲੰਘ ਗਏ ਸੀ ਤੇ ਉਹਨੂੰ ਕਿਤੇ ਜਾਣਾ ਪੈ ਗਿਆ, 2 ਮਹੀਨੇ ਪੈਸੇ ਨਹੀਂ ਜਮ੍ਹਾਂ ਕਰਾਏ, 2 ਮਹੀਨੇ ਪੈਸੇ ਨਹੀਂ ਜਮ੍ਹਾਂ ਕਰਾਏ। 2 ਮਹੀਨਿਆਂ ਬਾਅਦ ਵਾਪਸ ਘਰ ਆਇਆ ਤੇ 2 ਮਹੀਨੇ ਹੋਰ ਭੁੱਲ ਗਿਆ। 4 ਮਹੀਨਿਆਂ ਬਾਅਦ ਯਾਦ ਆਇਆ, ਕਹਿੰਦਾ ਭੜੀ ਲੁਕੇ, ਆਪਾਂ ਤਾਂ ਪੈਸੇ ਨਹੀਂ ਬੈਂਕ ਜਮ੍ਹਾਂ ਕਰਾਏ। ਘਰਦੀ ਕਹਿੰਦੀ ਹੁਣ ਕਰਾ ਦਿਓ, 4000 ਇਕੱਠੇ ਕਰਾ ਦਿਓ ਤਾਂ ਕੀ। ਕਹਿੰਦਾ ਹੁਣ 4000 ਇਕੱਠਾ ਕਿੱਥੋਂ ਹੋਣਾ, ਉਹ ਲੱਗਦੇ ਹੱਥ ਨਿਕਲ ਜਾਵੇ, ਹੁਣ 4000 ਇਕੱਠਾ ਕਿੱਥੋਂ ਹੋਣਾ, ਹੁਣ ਤਾਂ ਮੈਂ 1000-1200 ਕਰਾ ਸਕਦਾ, ਵਰਤੇ ਗਏ। ਉਹੀ ਹਾਲ ਸਾਡਾ ਹੈ ਭੋਲਿਓ, ਜਿਹੜੇ ਸਵਾਸ ਸਾਨੂੰ ਆ ਗਏ ਨਿਕਲ ਕੇ ਬਿਨਾਂ ਸਿਮਰਨ ਤੋਂ ਉੱਤੇ ਵਰਤੇ ਗਏ, ਹੁਣ ਉਹ ਜਮ੍ਹਾਂ ਨਹੀਂ ਜੇ ਹੋਣੇ, ਐਵੇਂ ਨਾ ਕਿਤੇ ਭੁਲੇਖੇ 'ਚ ਪੈ ਜਾਓ, ਜਮ੍ਹਾਂ ਕਰਾ ਦਾਂਗੇ, ਹੁਣ ਨਹੀਂ ਜਮ੍ਹਾਂ ਹੋਣੇ, ਹੁਣ ਨਹੀਂ ਵਿਆਜ ਲੱਗਣਾ ਉਹਨਾਂ ਨੂੰ ਉਹ ਵਾਲਾ। ਸੋ ਭੋਲਿਓ, ਜਿਹੜਾ ਸਮਾਂ ਮਿਲਿਆ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਕਹਿੰਦੇ ਮੈਂ ਦਮ ਦਮ ਇੱਕ ਇੱਕ ਸਵਾਸ ਸੰਭਾਲਦਾ ਫਿਰਦਾ। ਗੁਰੂ ਸਾਹਿਬ ਨੇ ਕਹਿੰਦੇ ਇੱਕ ਸਵਾਸ ਵੀ ਕਿਤੇ ਵਿਅਰਥ ਨਾ ਚੱਲਿਆ ਜਾਏ। ਤੇ ਆਪਾਂ ਸਵਾਸ ਦੀ ਗੱਲ ਕਰਦੇ, ਸਾਡੇ ਦਿਨਾਂ ਦੇ ਦਿਨ ਵਿਅਰਥ ਚਲੇ ਗਏ, ਆਪਾਂ ਕਦੇ ਸੋਚਿਆ ਹੀ ਨਹੀਂ, ਅਸੀਂ ਕਦੀ ਅਭਿਆਸ ਕੀਤਾ ਹੀ ਨਹੀਂ, ਅਸੀਂ ਕਦੀ ਪ੍ਰੈਕਟੀਕਲ ਕੀਤਾ ਹੀ ਨਹੀਂ, ਅਸੀਂ ਕਿਤੇ ਸਵੇਰੇ ਉਹ 5-7-10 ਮਿੰਟ ਬਹਿ ਕੇ ਤੇ ਪਾਟੀਆਂ ਮਾਰਦੇ ਫਿਰਦੇ। ਅੱਜ ਮੈਂ 10 ਮਿੰਟ ਬੈਠਾ ਸੀ, ਅੱਜ ਮੈਂ 15 ਮਿੰਟ ਬੈਠਾ ਸੀ। ਭੋਲਿਓ, ਮਨੁੱਖ ਦਾ ਜੀਵਨ ਜਿੰਨੇ ਇਹਦੇ ਅੰਦਰ ਸਵਾਸ ਨੇ, ਸਾਰੇ ਬਹਿਣ ਲਈ ਮਿਲਿਆ, ਸਾਰੇ ਉਸ ਪਰਮਾਤਮਾ ਦੇ ਸ਼ਬਦ ਨਾਲ ਜੁੜਨ ਲਈ ਮਿਲਿਆ। ਹਰ ਇੱਕ ਸਵਾਸ ਲਈਆਂ ਗੁਰੂ ਸਾਹਿਬ ਨੇ ਕਿਹਾ ਸਾਸ ਸਾਸ ਸਿਮਰੋ। ਕਹਿੰਦੇ ਹਰ ਸਵਾਸ ਦੇ ਅੰਦਰ ਸਿਮਰਨ ਕਰ, ਕਹਿੰਦੇ ਐਵੇਂ ਨਾ ਭੁਲੇਖੇ 'ਚ ਪੈ ਜਾਈ। ਫਿਰ ਗੁਰੂ ਸਾਹਿਬ ਨੇ ਕੀ ਕਹਿੰਦੇ, ਕਹਿੰਦੇ ਗਿਆ ਸੁਜੋਬਣ ਧੰਨ ਪੁੱਛੋ ਤਾਨੀ। ਕਹਿੰਦੇ ਜਵਾਨੀ ਲੰਘਦੀ ਜਾਣ ਰਹੀ, ਇਹ ਸਵਾਸ ਮੁੱਕਦੇ ਜਾਣ ਰਹੇ, ਆਤਮਾ ਪਛਤਾਉਂਦੀ ਆ ਵੀ ਇਹਦਾ ਸਮਾਂ ਬਤੀਤ ਹੋਈ ਜਾਣ ਰਿਹਾ। ਅਜੇ ਸੁਜਾਗੂ ਆਸ ਪਿਆਸੀ, ਪਹਿਲੇ ਉਦਾਸੀ ਰਹੋ ਨਿਰਾਸੀ। ਅਜੇ ਸੁਜਾਗੂ ਆਸ ਪਿਆਸੀ, ਕਹਿੰਦੇ ਪਰਮਾਤਮਾ ਕਰ ਕਿਰਪਾ, ਇਹ ਜਿਹੜੀ ਆਸ ਮੇਰੇ ਅੰਦਰ, ਜਿਹੜੀ ਤ੍ਰਿਸ਼ਨਾ ਦੀਆਂ ਮੇਰੇ ਅੰਦਰ ਖਿੱਚਿਆ ਨਾ, ਇਹਦੇ ਵਿੱਚ ਹੀ ਕਿਰਪਾ ਕਰਕੇ ਤੇ ਮੈਂ ਜਾਗ ਜਾਵਾਂ, ਕਿਤੇ ਮੈਨੂੰ ਸੁਰਤ ਆ ਜਾਵੇ, ਕਿਤੇ ਮੇਰੇ 'ਚ ਜਾਗਰੂਕਤੀ ਆ ਜਾਵੇ, ਮੈਨੂੰ ਸਮਝ ਲੱਗ ਜਾਵੇ ਇਸ ਮਾਰਗ ਦੀ। ਤੇ ਗੁਰੂ ਸਾਹਿਬ ਨੇ ਕਹਿੰਦੇ ਪਹਿਲੇ ਉਦਾਸੀ ਰਹੋ ਨਿਰਾਸੀ, ਕਹਿੰਦੇ ਕਿਰਪਾ ਕਰੋ ਕਿਤੇ ਮੈਂ ਇਸ ਸੰਸਾਰ 'ਚ ਵਿਚਰਦੀ ਪਹਿਲੇ ਉਦਾਸੀ। ਉਦਾਸੀ ਕਿਹਨੂੰ ਕਹਿੰਦੇ? ਉਪਰਾਮ ਹੋਣਾ, ਕਿਸੇ ਚੀਜ਼ ਤੋਂ ਪੜਾ ਹੋਣਾ। ਹੁਣ ਧਿਆਨ ਦਿਓ, ਕਿਉਂ ਆਪਾਂ ਕਈ ਵਾਰੀ ਘਰ ਬੈਠੇ ਹੁੰਦੇ ਹਾਂ, ਸਾਡਾ ਘਰ ਦਾ ਕੁਝੀ ਕਿਤੇ ਜਾਂਦਾ, ਦੂਰ ਦੁਰਾਡੇ ਜਾਂਦਾ, ਦੂਰ ਦੁਰਾਡੇ ਜਾਂਦਾ, ਕੋਈ ਭੈਣ ਭਰਾ ਸਾਡਾ ਵਿਛੜਦਾ, ਦੂਰ ਦੁਰਾਡੇ ਜਾਂਦਾ, ਕੋਈ ਬਾਹਰਲੇ ਦੇਸ਼ ਜਾਂਦਾ, ਤਾਂ ਆਪਾਂ ਕਈ ਵਾਰੀ ਕਹਿੰਦੇ ਭਰਾ ਚਲਾ ਗਿਆ ਬਾਹਰ, ਤੇ ਭੈਣ ਉਦਾਸ ਰਹਿਣ ਲੱਗ ਪਈ ਹੈ, ਚੁੱਪ ਚੁੱਪ ਰਹਿਣ ਲੱਗ ਪਈ ਹੈ। ਪੁੱਛਿਆ, ਪੁੱਤਰ ਕੀ ਗੱਲ ਹੋ ਗਈ? ਮੰਮੀ ਮੇਰਾ ਦਿਲ ਨਹੀਂ ਲੱਗਦਾ, ਵੀਰਾ ਇੱਥੇ ਨਹੀਂ ਹੈਗਾ, ਮੇਰਾ ਦਿਲ ਨਹੀਂ ਲੱਗਦਾ। ਮਾਂ ਆਪ ਉਦਾਸ ਹੈ, ਉਹਲੇ ਭਰਾ ਹੋ ਗਏ ਤਾਂ ਉਹ ਵੀ ਚੁੱਪ ਕਰ ਜਾਂਦੀ ਹੈ, ਰੋਂਦੀ ਹੈ। ਪਤੀ ਪੁੱਛਦਾ ਕੀ ਗੱਲ ਹੋ ਗਈ? ਕਹਿੰਦੇ ਜੀ ਗੱਲ ਸੁਣੋ, ਉਦਾਸੀ ਛਾਈ ਪਈ ਘਰ ਵਿੱਚ। ਇਹਦਾ ਮਤਲਬ ਕਿ ਸਭ ਤੋਂ ਕੋਈ ਚੀਜ਼ ਪੜਾ ਹੋਈ ਹੈ, ਉਪਰਾਮਤਾ ਹੋਈ ਹੈ, ਦੂਰ ਹੋਈ ਹੈ, ਉਦਾਸੀ ਆ ਗਈ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਨੰਦ ਉਦਣ ਆਉਣਾ ਜਿੱਦਣ ਇਹ ਸੰਸਾਰ ਤੋਂ ਤੇਰੀ ਬਿਰਤੀ ਪਰਾਂ ਹੋ ਜਾਏ, ਉਦਾਸ ਹੋ ਜਾਏ, ਹੈ ਰਵੇ ਸੰਸਾਰ 'ਚ, ਪਰ ਸੰਸਾਰ ਦੀਆਂ ਮੰਗਾਂ ਤਿਸ਼ਨਾਵਾਂ ਤੇਤੋਂ ਪਰਾਂ ਹੋ ਜਾਣ, ਤੇਤੋਂ ਦੂਰ ਹੋ ਜਾਣ। ਇਹਨੂੰ ਕਹਿੰਦੇ ਪਹਿਲੇ ਉਦਾਸੀ ਰਹੋ ਨਿਰਾਸੀ। ਨਿਰਾਸੀ ਕੀ ਹੈ? ਨਿਰਾਸ਼ ਹੋ ਜਾਣਾ, ਛੱਡ ਪਰਾਂ, ਕਿਸੇ ਆਸ ਪੂਰਨ ਹੋਣ ਦੀ ਮੈਨੂੰ ਆਸ ਨਹੀਂ ਹੋਣੀ, ਕੁਛ ਨਹੀਂ ਚਾਹੀਦਾ ਮੈਨੂੰ, ਜੋ ਮਿਲਦਾ ਪਿਆ ਜਿੱਥੇ ਪਰਮਾਤਮਾ ਰੱਖਿਆ ਬੜਾ ਆਨੰਦ ਹੈ, ਜੋ ਤੁਸੀਂ ਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਦੇ ਰਿਹਾ ਪਰਮਾਤਮਾ ਬੜਾ ਆਨੰਦ ਹੈ, ਬਹੁਤ ਆਨੰਦ ਹੈ। ਜੋ ਉਸ ਪਰਮਾਤਮਾ ਕੋਲ ਮਿਲਦਾ ਹੈ ਤੁਸੀਂ ਉਹਦੇ ਵਿੱਚ ਖੁਸ਼ ਰਹਿਣ ਲੱਗ ਪੋਗੇ, ਜਦੋਂ ਤੁਸੀਂ ਉਹਦੇ ਅੰਦਰ ਇਹ ਆਨੰਦਿਤ ਰਹਿਣ ਲੱਗ ਪੋਗੇ ਵੀ ਛੱਡ ਪਰਾਂ ਯਾਰ, ਬੜੀ ਖੁਸ਼ੀ ਹੈ, ਪਰਮਾਤਮਾ ਨੇ ਬੜਾ ਕੁਝ ਦਿੱਤਾ। ਬੜਾ ਔਖਾ ਕਹਿਣਾ, ਬੜਾ ਔਖਾ। ਹਰ ਇਨਸਾਨ ਆਪਣੇ ਘਰ ਵਿੱਚ ਖਾਲੀ ਥਾਂ ਵੇਖਦਾ, ਭਰੀ ਨਹੀਂ ਵੇਖਦਾ, ਖਾਲੀ ਵੇਖਦਾ, ਖਾਲੀ ਥਾਂ ਵੱਲ ਨਿਗਾਹ ਮਾਰਦਾ, ਕਦੋਂ ਇੱਥੇ ਚੀਜ਼ ਆਏਗੀ, ਕਦੋਂ ਪਰਮਾਤਮਾ ਕਿਰਪਾ ਕਰੇਗਾ। ਬੋਲਿਓ, ਕਦੀ ਕਹਿੰਦਾ ਹੁੰਦਾ ਸੀ ਕਿਤੇ ਪਰਮਾਤਮਾ ਕਿਰਪਾ ਕਰ ਕਿਤੇ ਘਰ ਬਣ ਜਾਵੇ, ਅੱਜ ਘਰ ਬਣ ਗਿਆ, ਘਰ ਬਣ ਗਿਆ, ਹੁਣ ਘਰ ਬਣਾਇਆ, ਘਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਘਰ ਲਿਆਉਂਦੇ ਨੇ ਤੇ ਬੇਨਤੀ ਕਰਾਉਂਦਾ, ਧੰਨ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬੇਨਤੀ ਕਰੋ, ਕਿਰਪਾ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਮੈਂ ਘਰ ਮੰਗਿਆ ਸੀ ਦੇ ਦਿੱਤਾ, ਹੁਣ ਕਿਰਪਾ ਕਰੋ, ਇਸ ਘਰ ਵਿੱਚ ਲਹਿਰਾਂ ਬਹਿਰਾਂ ਲੱਗ ਜਾਣ, ਗੱਡੀ ਵੀ ਕਿਤੇ ਆ ਜਾਵੇ। ਉਹ ਭਾਈ ਖਾਲੀ ਥਾਂ ਵੇਖਦਾ ਨਾ, ਭਰਿਆ ਵੀ ਤੇ ਵੇਖ, ਜਿਹੜਾ ਭਰਿਆ ਹੈ ਉਹਦਾ ਸ਼ੁਕਰਾਨਾ ਕਰ ਕਿ ਅਕਾਲ ਪੁਰਖ ਬੜੀ ਤੇਰੀ ਰਹਿਮਤ ਹੈ। ਮੇਰੀ ਔਕਾਤ ਨਹੀਂ ਸੀ ਇੰਨੀ ਜਿੰਨਾ ਤੂੰ ਦੇ ਦਿੱਤਾ ਮੈਨੂੰ, ਮੇਰੀ ਔਕਾਤ ਨਹੀਂ ਸੀ, ਤੂੰ ਬਹੁਤ ਕੁਛ ਦਿੱਤਾ, ਮੈਂ ਤੇਰਾ ਸ਼ੁਕਰਾਨਾ ਵੀ ਨਹੀਂ ਕਰ ਸਕਦਾ, ਮੇਰੇ ਕੋਲ ਲਫ਼ਜ਼ ਨਹੀਂ ਉਹ। ਪਰ ਭੋਲਿਓ, ਕਿੱਥੇ ਮਨਬਿਰਤੀ ਬਣਦੀ ਹੈ, ਕਿੱਥੇ ਮਨਬਿਰਤੀ ਬਣਦੀ ਹੈ। ਤਾਂ ਗੁਰੂ ਸਾਹਿਬ ਨੇ ਕਹਿੰਦੇ ਫਿਰ ਇੱਕ ਕੰਮ ਕਰ, ਨਿਰਾਸ਼ ਰਿਹਾ ਕਰ, ਕਹਿੰਦਾ ਪਵ ਇਸ ਆਸ ਤੋਂ ਪਰਾਂ ਰਿਹਾ ਕਰ, ਐਵੇਂ ਝੂਠੀਆਂ ਆਸਾਂ ਲਾ ਕੇ ਬੈਠਾ ਰਿਹਾ ਕਰ, ਆ ਇੱਦਾਂ ਹੋ ਜੂਗਾ, ਇੱਦਾਂ ਹੋ ਜੂਗਾ, ਜਿੱਦਾਂ ਪਰਮਾਤਮਾ ਕਰਦਾ ਕਰਨ ਦੇ, ਉਹਨੂੰ ਉਹਦੀ ਕੀਤੀ 'ਚ ਖੁਸ਼ ਕਰਿਆ ਕਰ। ਫਿਰ ਕੀ ਕਰ? ਹੋਮੇ ਖੋਏ ਕਰੇ ਸਿੰਗਾਰ, ਹੋਮੇ ਖੋਏ ਕਰੇ ਸਿੰਗਾਰ, ਹੋਮੇ ਆਪਣੇ ਆਪ ਦੀ ਅਵਸਥਾ, ਆਪਣੇ ਆਪ ਦੀ ਹੋਂਦ ਖਤਮ ਕਰ ਦੇ, ਖੋਏ ਦਾ ਪਾਪ ਖਤਮ ਕਰ ਦੇਣਾ, ਗੁਆਚ ਜਾਣਾ। ਕਹਿੰਦੇ ਆਪਣੇ ਆਪ ਦੀ ਹੋਂਦ ਖਤਮ ਕਰ ਦੇ, ਆਪਣਾ ਆਪ ਗਵਾਲਾ, ਆਪਣੇ ਆਪ ਨੂੰ ਭੁੱਲ ਜਾ, ਮੈਂ ਵੀ ਕੋਈ ਹਾਂ, ਮੈਂ ਵੀ ਕੁਝ ਕਰ ਸਕਦਾ, ਭੁੱਲ ਜਾ। ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਵੀ ਧਿਆਨ ਦੇ ਨਾਲ ਪੜਿਆ ਕਰ, ਹੋਮੇ ਖੋਏ ਕਰੇ ਸਿੰਗਾਰ, ਕਹਿੰਦੇ ਆਪਣੇ ਮਨ ਦੀ ਹੋਮੇ ਖਵਾ ਗਵਾ ਦੇ, ਖਤਮ ਕਰ ਦੇ, ਆਪਣੇ ਆਪ ਦੀ ਹੋਂਦ ਖਤਮ ਕਰ ਦੇ, ਤੇ ਕਰੇ ਸਿੰਗਾਰ। ਕਰੇ ਸਿੰਗਾਰ ਦਾ ਮਤਲਬ ਕੀ ਹੈ? ਉਸ ਪਰਮਾਤਮਾ ਦੇ ਮਿਲਾਪ ਦਾ ਉਦਮ ਕਰ। ਇੱਥੇ ਸਿੰਗਾਰ ਕੀ ਹੈ? ਉਸ ਪਰਮਾਤਮਾ ਦੇ ਮਿਲਾਪ ਦਾ ਉਦਮ ਕਰ, ਨਾਮ ਸਿਮਰਨ ਕਰ, ਕਿਉਂਕਿ ਨਾਮ ਹੀ ਸ਼ਿੰਗਾਰ ਹੈ ਅਸਲ ਦੇ ਵਿੱਚ। ਇਸ ਯੁੱਗ ਮੇ ਸੋਭਾ ਨਾਮ ਕੀ, ਬਿਨਾਂ ਨਾਮੇ ਸੋਭ ਨਾ ਹੋਏ। ਕਹਿੰਦੇ ਕਲ ਯੁੱਗ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਦੀ ਵਿੜਾਈ ਹੈ, ਬਿਨਾਂ ਨਾਮ ਤੋਂ ਦਰਗਾਹ ਦੇ ਵਿੱਚ ਮਨਾ ਤੈਨੂੰ ਕਿਸੇ ਧੀਮ ਨਹੀਂ ਮਾਰਨੀ, ਕਿਸੇ ਪੁੱਛਣਾ ਨਹੀਂ। ਸੋ ਕਰੇ ਸ਼ਿੰਗਾਰ, ਉਦਮ ਕਰ, ਉਸ ਪਰਮਾਤਮਾ ਦੇ ਮਿਲਾਪ ਦਾ ਉਦਮ ਕਰ। ਕਹਿੰਦਾ ਪਾਪ ਭਗਤੀ ਕਰ, ਨਾਮ ਸਿਮਰਨ ਕਰ, ਸ਼ਬਦ ਦੀ ਆਰਾਧਨਾ ਕਰ। ਤੇ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ? ਤਉ ਕਾਮਨ ਸੇਜੇ ਰਵੇ ਪਤਾਰ, ਤਉ ਕਾਮਨ ਸੇਜੇ ਰਵੇ ਪਤਾਰ। ਕਹਿੰਦਾ ਜੇ ਤੂੰ ਇਹ ਸ਼ਿੰਗਾਰ ਕਰਦੀ ਹੈ, ਪਰ ਕਿੱਦਾਂ? ਆਪਣੀ ਹਉਮੈ ਤਿਆਗ ਕੇ, ਆਪਣੇ ਆਪ ਦੀ ਹੋਂਦ ਛੱਡ ਕੇ, ਆਪਣੇ ਆਪ ਨੂੰ ਭੁਲਾ ਕੇ ਸ਼ਿੰਗਾਰ ਕਰਦੀ ਹੈ, ਨਾਮ ਸਿਮਰਨ ਕਰਦੀ ਹੈ। ਇਹ ਨਹੀਂ ਝੂਠੀਆਂ ਆਸਾਂ ਲੈ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੋ, ਮਨ ਵਿੱਚ ਝੂਠੇ ਮੰਗਾਂ ਲੈ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੋ, ਨਹੀਂ ਗੱਲ ਬਣਨੀ। ਸਭ ਆਸਾਂ ਤਿਸ਼ਨਾਵਾਂ ਭਾਵਨਾ ਛੱਡ ਦਿਓ, ਕੁਛ ਨਹੀਂ ਚਾਹੀਦਾ ਮਨ, ਫਿਰ ਕੀ ਕਰੋ? ਫਿਰ ਉਦਮ ਕਰੋ, ਫਿਰ ਨਾਮ ਸਿਮਰਨ ਕਰੋ, ਭਗਤੀ ਕਰੋ। ਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਤਉ ਕਾਮਨ ਸੇਜੇ ਰਵੇ ਪਤਾਰ। ਕਹਿੰਦੇ ਤਾਂ ਜਿਹੜੀ ਸੇਜ ਆ, ਜਿਹੜਾ ਬੈੱਡ ਅੰਦਰ ਲੱਗਾ, ਕਹਿੰਦੇ ਇੱਥੇ ਉਸ ਪਰਮਾਤਮਾ ਦਾ ਮਿਲਾਪ ਹੋ ਸਕਦਾ? ਉਦਾਂ ਨਹੀਂ, ਉਦਾਂ ਨਹੀਂ। ਹੁਣ ਧਿਆਨ ਦਿਓ। ਔਰਤ ਉੱਠ ਕੇ ਆਈ ਬਾਹਰ, ਆ ਕੇ ਕਹਿੰਦੀ ਪਤੀ ਨੂੰ, ਕਹਿੰਦੀ ਜੀ ਗੱਲ ਸੁਣੋ, ਮੈਂ ਮਾਫੀ ਮੰਗਦੀ, ਮੇਰੇ ਕੋਲ ਗਲਤੀ ਹੋ ਗਈ, ਮੇਰੇ ਕੋਲ ਗਲਤੀ ਹੋ ਗਈ। ਅੱਜ ਤੋਂ ਬਾਅਦ ਕੋਈ ਵੀ ਚੀਜ਼ ਲੈਣ ਲਈ ਮੈਂ ਤੁਹਾਡੇ ਅੱਗੇ ਜਿੱਦ ਨਹੀਂ ਫੜਾਂਗੀ। ਤੁਸੀਂ ਜਦੋਂ ਲੈ ਦਿਓਗੇ ਲੈ ਦਿਓ, ਤੁਸੀਂ ਅੱਗੇ ਲੈ ਕੇ ਦਿੱਤਾ ਸਭ ਕੁਛ, ਤੁਸੀਂ ਲੈ ਕੇ ਦਿੰਦੇ ਹੋ। ਅੱਜ ਤੋਂ ਬਾਅਦ ਮੈਂ ਜਿੱਦ ਨਹੀਂ ਕਰਾਂਗੀ, ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਗਲਤੀ ਕਰ ਬੈਠੀ, ਜਿੱਦ ਫੜ ਬੈਠੀ, ਮੈਨੂੰ ਹੁਣੇ ਚੀਜ਼ ਚਾਹੀਦੀ ਹੈ। ਆ ਜੋੜੇ ਹੱਥ, ਤੁਸੀਂ ਬਿਸਤਰੇ ਤੇ ਆ ਜਾਓ, ਤੁਸੀਂ ਕਮਰੇ ਚ ਆ ਜਾਓ, ਬੈਡ ਤੇ ਆ ਜਾਓ, ਮੈਨੂੰ ਨੀਂਦ ਨਹੀਂ ਆਉਣ ਡਈ। ਇਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦਾ ਜਿੱਦਣ ਆਪਣੇ ਆਪ ਨੂੰ ਭੁੱਲ ਜਾਏਗੀ, ਆਪਣੇ ਆਪ ਨੂੰ ਬਿਲਕੁਲ ਗਵਾ ਦੇਗੀ, ਫਿਰ ਸ਼ਿੰਗਾਰ ਕਰ, ਫਿਰ ਨਾਮ ਸਿਮਰਨ ਕਰ, ਕਹਿੰਦੇ ਫਿਰ ਪਤੀ ਪਰਮੇਸ਼ਰ ਉਹਨੂੰ ਮਨਾ ਲੈ, ਉਹ ਤੇਰੇ ਬੈਡ ਤੇ ਆ ਜਾਏਗਾ, ਮਿਲੇਗਾ ਤੈਨੂੰ ਆ ਕੇ, ਤੇਰੇ ਕਮਰੇ ਚ ਆ ਜਾਏਗਾ। ਭੁੱਲਿਓ ਸੰਸਾਰ ਦੀਆਂ ਗੱਲਾਂ ਜਿਹੜੀਆਂ ਆਪਾਂ ਰੋਜ਼ ਵਿਚਰਦੇ ਹਾਂ, ਨਨਕਾਰ ਨਾਲ ਮੈਚ ਕਰਦੀਆਂ, ਸਭ ਕੁਝ ਸੰਸਾਰ ਦੀਆਂ ਗੱਲਾਂ ਨੇ, ਪਰ ਆਪਾਂ ਗੌਰ ਨਹੀਂ ਕੀਤੀ, ਆਪਾਂ ਉਦਾਂ ਹੀ ਪੜ੍ਹਦੇ ਰਹੇ। ਫਿਰ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਤਉ ਨਾਨਕ ਕੰਤੇ ਮਨ ਭਾਵੇ, ਤਉ ਨਾਨਕ ਕੰਤੇ ਮਨ ਭਾਵੇ। ਜਦੋਂ ਉਸ ਔਰਤ ਨੇ ਆ ਕੇ ਮਾਫੀ ਮੰਗੀ, ਉਸ ਔਰਤ ਨੇ ਆ ਕੇ ਆਪਣੀ ਗਲਤੀ ਸਵੀਕਾਰ ਕਰ ਲਈ, ਔਰ ਇਹ ਵੀ ਸਵੀਕਾਰ ਕਰ ਲਿਆ ਵੀ ਅੱਜ ਤੋਂ ਬਾਅਦ ਮੈਂ ਕਦੀ ਕੁਛ ਨਹੀਂ ਮੰਗਾਂਗੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਸ ਆਤਮਾ ਨੇ ਇਹ ਗਲਤੀ ਸਵੀਕਾਰ ਕਰ ਲਈ, ਤੇ ਗੁਰੂ ਚਰਨਾਂ ਦੇ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਅੱਜ ਤੋਂ ਬਾਅਦ ਮੈਂ ਕੋਈ ਆਸਾ ਤਿਸ਼ਨਾ ਕੋਈ ਨਹੀਂ ਰੱਖਾਂਗੀ, ਤੂੰ ਜੋ ਦਏਗਾ ਮੈਨੂੰ ਮਨਜ਼ੂਰ ਆ। ਕਹਿੰਦੇ ਤਉ, ਦੇਖੋ ਤਉ ਨਾਨਕ, ਗੁਰੂ ਜੀ ਕਹਿੰਦੇ ਤਉ ਤਾਂ ਕੰਤੇ ਮਨ ਭਾਵੇ। ਕਹਿੰਦੇ ਉਹੀ ਜਨਾਨੀ ਖਸਮ ਨੂੰ ਚੰਗੀ ਲੱਗਣ ਲੱਗ ਪਈ, ਉਹ ਜਨਾਨੀ ਪੁੰਝੇ ਬੈਠੀ ਹੈ, ਜਨਾਨੀ ਪੁੰਝੇ ਬੈਠੀ ਹੈ, ਖਸਮ ਆਪ ਬਾਹਰ ਨੂੰ ਚੁੱਕਣ ਡਿਆ, ਉੱਠਦਾ ਐਵੇਂ ਬੈਠੀ ਹੈ ਕਮਲੀ ਨਾ ਹੋਵੇ ਤੇ, ਉੱਠਦਾ ਹੁਣ ਅੱਗੇ ਤੋਂ ਧਿਆਨ ਰੱਖੀ, ਹੁਣ ਇਹੋ ਜਿਹੀ ਗੱਲ ਨਹੀਂ ਆਪਾਂ ਕਰਨੀ, ਹੈ ਨਾ, ਉੱਠਦਾ ਚੱਲ ਅੰਦਰ ਚਲੀ, ਆਪ ਵਾਹ ਫੜ ਕੇ ਕਮਰੇ ਤੇ ਲੈ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿੱਦਣ ਸਾਡੀ ਬਿਰਤੀ ਬਣ ਗਈ, ਇਸ ਆਤਮਾ ਨੂੰ ਪਰਮਾਤਮਾ ਆਪ ਸੰਸਾਰ ਤੋਂ ਉੱਚੀ ਚੁੱਕ ਕੇ ਦਰਗਾਹ ਚ ਲੈ ਜਾਏਗਾ। ਪਰ ਬਿਰਤੀ ਤੇ ਬਣਾਈਏ ਕਿਤੇ ਆਪਾਂ, ਤਾਂ ਬਿਰਤੀ ਨਹੀਂ ਬਣਾਈ, ਆਪਾਂ ਤਾਂ ਬਿਰਤੀ ਨਹੀਂ ਬਣਾਈ। ਤਉ ਨਾਨਕ ਕੰਤੇ ਮਨ ਭਾਵੇ, ਛੋੜ ਵਡਾਈ ਆਪਣੇ ਖਸਮ ਸਮਾਵੇ। ਦੇਖੋ ਛੋੜ ਵਡਾਈ ਆਪਣੇ ਆਪ ਦੀ ਵਡਿਆਈ, ਆਪਣੇ ਆਪ ਦਾ ਆਪਣਾਪਨ ਛੱਡ ਦਿੱਤਾ ਸਭ ਕੁਝ, ਛੋੜ ਵਡਾਈ ਕਹਿੰਦਾ ਜਿੱਦਣ ਆਪਣੇ ਆਪ ਨੂੰ ਭੁੱਲ ਗਈ, ਆਪਣੇ ਆਪ ਦੀ ਹੋਂਦ ਭੁੱਲ ਗਈ, ਮੈਂ ਕੁਛ ਵੀ ਕਰਨ ਜੋਗੀ ਨਹੀਂ, ਮੇਰੇ ਪੱਲੇ ਕੁਛ ਵੀ ਨਹੀਂ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਆਪਣੇ ਖਸਮ ਸਮਾਵੇ। ਕਹਿੰਦਾ ਇਸ ਬਿਰਤੀ ਵਿੱਚ ਪਹੁੰਚੀ ਉਹ ਆਤਮਾ, ਉਹ ਸੁਰਤ ਪਰਮਾਤਮਾ 'ਚ ਜਾ ਕੇ ਸਮਾ ਜਾਂਦੀ ਹੈ, ਅਕਾਲ ਪੁਰਖ ਵਿੱਚ ਲੀਨ ਹੋ ਜਾਂਦੀ ਹੈ, ਪਰਮਾਤਮਾ ਤੇ ਆਤਮਾ ਇੱਕਮਿਕ ਹੋ ਜਾਂਦੇ ਨੇ। ਪਰ ਕਿਹਨਾਂ ਦੀ ਬਿਰਤੀ ਹੈ, ਜਿਹਨੇ ਸੇਵਿਆ ਤਿੰਨ ਪਾਇਆ ਮਾਣ, ਜਿਹੜੇ ਗੁਰਬਾਣੀ ਪੜ੍ਹਦੇ ਆ, ਉਹ ਗੁਰਬਾਣੀ ਤੇ ਅਮਲ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਖੇ ਲੱਗਦੇ ਆ। ਪਰ ਜਿਹੜਾ ਆਖੇ ਨਹੀਂ ਲੱਗਦਾ, ਗੁਰੂ ਸਾਹਿਬ ਬਣ ਕੇ ਕਹਿੰਦਾ ਹੈ, ਕਹਿੰਦੇ ਸਾਧ ਕੀਤੇ ਦੁੱਖ ਪਰ ਫੜੇ, ਪੁਰਬ ਲਿਖੇ ਮਾਏ, ਸਾਧ ਕੀਤੇ ਦੁੱਖ ਪਰ ਫੜੇ। ਕਹਿੰਦੇ ਨਾ, ਕਹਿੰਦੇ ਮੈਂ ਨਾ ਪਿਛਲਿਆਂ ਜਨਮਾਂ ਤੋਂ ਆਤਮਾ ਕਹਿੰਦੀ ਮੈਂ ਤੁਰੀ ਆਉਣ ਰਹੀ ਸਾਂ, ਤੇ ਉਹਨਾਂ ਅੰਦਰ ਬੈਠੀ ਨੇ ਬੜੇ ਸੁੱਖ ਮਾਣੇ, ਬੜੇ ਸਵਾਦ ਮਾਣੇ, ਕਹਿੰਦੇ ਉਹਨਾਂ ਸਵਾਦਾਂ ਕਰਕੇ ਦੁੱਖ ਪਰ ਫੜੇ, ਪਰ ਫੜੇ ਤਾਂ ਮਤਲਬ ਵੱਧਦੇ ਗਏ, ਕਹਿੰਦੇ ਦੁੱਖ ਹੋਰ ਵੱਧਦੇ ਗਏ, ਦੁੱਖ ਹੋਰ ਵੱਧਦੇ ਗਏ, ਉਹ ਪਿਛਲਿਆਂ ਜਨਮਾਂ ਚ ਲਏ ਸੁੱਖ ਕਹਿੰਦੇ ਦੁੱਖ ਵੱਧਦੇ ਗਏ, ਦੁੱਖ ਪੈਦਾ ਹੁੰਦੇ ਗਏ, ਕਹਿੰਦੇ ਅੱਜ ਉਹੀ ਦੁੱਖ ਅੰਕੁਰ ਬਣ ਕੇ ਫੁੱਟਦੇ ਪਏ ਮੇਰੇ ਅੰਦਰ, ਤੇ ਦੁੱਖ ਪੈਦਾ ਹੋਣ ਡਏ ਨੇ, ਤੇ ਮੈਂ ਰੋਂਦੀ ਫਿਰਦੀ ਹਾਂ। ਕਿਹੜੀ ਗੱਲੋਂ? ਕਿ ਮੈਂ ਸੰਸਾਰ ਦੇ ਸੁੱਖਾਂ ਨੂੰ ਸੁੱਖ ਮੰਨ ਕੇ ਬਹਿ ਗਈ, ਮੈਂ ਪਰਮਾਤਮਾ ਦੇ ਦਰ ਤੇ, ਉਸ ਪਰਮਾਤਮਾ ਦੇ ਦਰ ਤੇ ਪਹੁੰਚਣ ਨੂੰ ਸੁੱਖ ਨਹੀਂ ਮੰਨਿਆ। ਗੱਲ ਸੱਚ ਆ, ਜੇ ਕਿਤੇ ਕਹਿ ਦੀ ਨਾ ਕਿਸੇ ਨੂੰ ਕਿ ਜੋ ਸੁੱਖ ਗੁਰਬਾਣੀ ਪੜ੍ਹ ਕੇ ਹੈ, ਜੋ ਸੁੱਖ ਨਾਮ ਸਿਮਰਨ ਕਰਕੇ ਹੈ, ਬੰਦਾ ਨਹੀਂ ਮੰਨਦਾ। ਕੀ ਕਹਿੰਦਾ? ਲੈ ਐਵੇਂ ਸੁੱਖ ਤਾਂ ਫਲਾਣੀ ਥਾਂ ਤੇ ਹੈ, ਜੇ ਘਰ ਦੇ ਕੰਮ ਕਾਰ ਪੂਰੇ ਹੋ ਜਾਣ, ਮੇਰੇ ਮੁਤਾਬਕ ਜ਼ਿੰਦਗੀ ਜਿਉਣ ਲੱਗ ਪਏ, ਜੋ ਮੈਂ ਚਾਹਵਾਂ ਮੈਨੂੰ ਮਿਲਣ ਲੱਗ ਪਏ, ਮੈਂ ਸੁਖੀ ਹੋ ਗਿਆ। ਭੋਲਿਓ ਨਹੀਂ, ਜਿੱਦਣ ਤੁਹਾਡੀ ਮਨ ਬਿਰਤੀ ਬਣ ਜਾਏ, ਪਰਮਾਤਮਾ ਜੋ ਤੂੰ ਕਰਨਾ ਨਾ ਉਹ ਸੱਚ ਆ। ਲਿਖਿਆ ਤੇ ਪੜ੍ਹਿਆ ਆਪਾਂ ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਪਰ ਮਨ ਥੋੜੀ ਮੰਨਿਆ ਸਾਡਾ, ਮਨ ਤੇ ਮੰਨਦਾ ਹੀ ਨਹੀਂ। ਵੀ ਛਾਲਾਂ ਅਜੇ ਵੀ ਮਾਰਦੇ ਪਿਆ, ਹੁੰਦਾ ਉਹੀ ਹੈ ਜੋ ਪਰਮਾਤਮਾ ਨੇ ਕਰਨਾ, ਪਰ ਮਨ ਮੰਨਦਾ ਨਹੀਂ। ਭੋਲਿਓ ਵੱਡਿਆਂ ਭਾਗਾਂ ਵਾਲਿਆਂ, ਜੇ ਇਹ ਦਾਤ ਮਿਲੀ ਹੈ ਨਾ, ਇਸ ਸਮੇਂ ਨੂੰ ਕਿਤੇ ਗਵਾ ਨਾ ਲਈਏ, ਆਪਾਂ ਸਮੇਂ ਨੂੰ ਗਵਾ ਨਾ ਲਈਏ, ਸਮਾਂ ਖਵਾ ਨਾ ਲਈਏ, ਇਸ ਸਮੇਂ ਨੂੰ ਸੰਭਾਲ ਲਈਏ, ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਕਰਕੇ ਲੜ ਲੱਗੀਏ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੀਏ, ਔਰ ਜੋ ਗੁਰਬਾਣੀ ਕਹਿੰਦੀ ਹੈ ਉਹ ਕਰੀਏ। ਗੁਰਬਾਣੀ ਇੱਕੋ ਗੱਲ ਕਹਿੰਦੀ ਹੈ ਕਿ ਭੋਲਿਆ ਕਲਯੁਗ ਦਾ ਸਮਾਂ ਹੈ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ। ਕਹਿੰਦੇ ਕਲ ਸਫਲ ਉਹੀ ਹੋਏ ਨੇ ਜਿਹਨਾਂ ਨੇ ਨਾਮ ਧਿਆਇਆ। ਭੋਲਿਆ ਮਨਾ ਨਾਮ ਧਿਆ, ਗੁਰੂ ਦੇ ਲੜ ਲੱਗ, ਕਹਿੰਦਾ ਪਾ ਗੁਰੂ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਜੀ, ਜਿੱਦਾਂ ਗੁਰਬਾਣੀ ਤੈਨੂੰ ਸਮਝਾਉਂਦੀ ਹੈ ਗੁਰਮੁਖ ਦੇ ਮੁਤਾਬਕ ਜ਼ਿੰਦਗੀ ਜੀ, ਤੇ ਜ਼ਿੰਦਗੀ ਜੀ ਕੇ ਫਿਰ ਸ਼ਬਦ ਨਾਲ ਜੁੜ, ਨਾਮ ਸਿਮਰਨ ਕਰ, ਤਾਂ ਮਨ ਦੀ ਮਹਿਲ ਲੱਥਣੀ ਹੈ, ਵਰਨਾ ਮਨ ਦੀ ਮਹਿਲ ਨਹੀਂ ਲੱਥਣੀ। ਵੱਡਿਆਂ ਭਾਗਾਂ ਵਾਲਿਆਂ ਕਿ ਸਾਡੇ ਤੇ ਬੜੀ ਪਰਮਾਤਮਾ ਨੇ ਕਿਰਪਾ ਕੀਤੀ ਆ, ਮਨੁੱਖ ਦਾ ਜਨਮ ਸਾਡੇ ਕੋਲ ਆ, ਪਰ ਮਨੁੱਖ ਦੇ ਜਨਮ ਦੇ ਅੰਦਰ ਗੁਰੂ ਸਾਡੇ ਕੋਲ ਆ, ਤੇ ਜੇ ਇੱਡੀ ਸੁੰਦਰ ਦਾਤ ਮਿਲੀ ਆ, ਵੇਲਾ ਨਾ ਖਵਾਲੀਏ ਕਿਤੇ, ਸੋ ਗੁਰੂ ਪਿਆਰੂ ਸਮਾਂ ਹੋ ਗਿਆ। ਮਨ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ ਪਤੇ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।